ਵਾਹਿਗੁਰੂ ਸਾਹਿਬ ਜੀ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖਹ ਪ੍ਰਭੂ, ਨਾਨਕ ਦੇ ਕਰ ਹੱਥ, ਪ੍ਰਭ ਦਾਤਉ ਦਾਤਾਰ, ਪਰਿਉ ਜਾਚਕ ਇਕ ਸਰਨਾ, ਮਿਲੈ ਦਾਨ ਸੰਤਰੇਨ, ਜਿਹ ਲਗ ਭਾਉ ਜਲ ਤਰਨਾ, ਬਿਨਤ ਕਰੋ ਅਰਦਾਸ, ਸੁਨਹੁ ਜੇ ਠਾਕੁਰ ਭਾਵੈ, ਦੇਹ ਦਰਸ ਮਨ ਚਾਉ, ਭਗਤ ਇਹ ਮਨ ਠਹਿਰਾਵੈ, ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਾਲ ਉਦਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ, ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਸਾਹਿਬ ਜੀ, ਗੁਜਰੀ ਮਹੱਲਾ ਪੰਜਵਾ, ਕਰ ਕਿਰਪਾ ਆਪਣਾ ਦਰਸ ਦੀਜੈ, ਜਸ ਗਾਵੋ ਨਿਸ ਅਰ ਭੋਰ, ਕਰ ਕਿਰਪਾ ਆਪਣਾ ਦਰਸ ਦੀਜੈ, ਜਸ ਗਾਵੋ ਨਿਸ ਅਰ ਭੋਰ, ਕੇਸ ਸੰਗ ਦਾਸ ਪਗ ਝਾਰੋ, ਇਹੈ ਮਨੋਰਥ ਮੋਰ, ਠਾਕੁਰ ਤੁਝ ਬਿਨ ਬੀਆ ਨਾ ਹੋਰ, ਚਿਤ ਚਿਤਵੋ ਹਰ ਰਸਨ ਅਰਾਧੋ, ਨਿਰਖੋ ਤੁਮਰੀ ਓਰ, ਰਹਾਓ ਦਿਆਲ ਪੁਰਖ, ਸਰਬ ਕੇ ਠਾਕੁਰ ਬਿਨਉ ਕਰੋ ਕਰ ਜੋਰ, ਨਾਮ ਜਪੈ ਨਾਨਕ ਦਾਸ ਤੁਮਰੋ, ਉਦਰਸ ਆਖੀ ਫੋਰ, ਨਾਮ ਜਪੈ ਨਾਨਕ ਦਾਸ ਤੁਮਰੋ, ਉਦਰਸ ਆਖੀ ਫੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਤਸਲ, ਅਨਾਥਾਂ ਕੇ ਨਾਥ, ਸਰਬ ਸੁਖਾਂ ਕੇ ਦਾਤੇ, ਵਾਲੀਏ ਕੁਲ ਆਲਮ, ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜਨ ਮਿਲ ਬੈਠੀ ਸਾਧ ਸੰਗਤ ਜੀਓ, ਆਪ ਸਤਿਗੁਰਾਂ ਨੇ ਕਿਰਪਾ ਕਰਕੇ ਆਪਣੀ ਚਰਨ ਸ਼ਰਨ ਵਿੱਚ ਜੁੜਨ ਮਿਲ ਬੈਠ ਸਤਸੰਗਤ ਦੀਆਂ ਸੁਹਾਵਣੀਆਂ ਘੜੀਆਂ ਬਖਸ਼ਿਸ਼ ਕਰਦਿਆਂ ਨਾਮ ਬਾਣੀ ਸਰਵਣ ਕਰਨ ਦਾ ਸੁਭਾਗ ਬਖਸ਼ਿਆ ਹੈ। ਸਰਬੱਤ ਵਡਭਾਗੀ ਸੰਗਤਾਂ ਨੇ ਅੰਮ੍ਰਿਤ ਰੂਪ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰ ਆਨੰਦ ਮਾਣਿਆ। ਆਓ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਕੁਝ ਸਮਾਂ ਸਰਵਣ ਕਰਕੇ ਵਡਭਾਗੀ ਬਣੀਏ। ਗੁਜਰੀ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੇ ਦੋ ਪਦਿਆਂ ਵਾਲੇ ਜੋ ਸ਼ਬਦ ਹਨ, ਸੰਗਤਾਂ ਸਰਵਣ ਕੀਤੀ 19 ਸ਼ਬਦਾਂ ਦੀ ਕਥਾ ਜੋ ਪਿੱਛੇ ਸੰਪੂਰਨ ਹੋਈ, ਪਿਛਲੇ ਸ਼ਬਦ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਅਕਾਲ ਪੁਰਖ ਦੇ ਸਨਮੁਖ ਅਰਦਾਸ ਬੇਨਤੀ ਕਰਨ ਦੀ ਪ੍ਰੇਰਣਾ ਦਿੱਤੀ ਸੀ। ਤੂੰ ਦਾਤਾ ਜੀਆਂ ਸਭਨਾ ਕਾ ਬਸਹੁ ਮੇਰੇ ਮਨ ਮਾਹੀ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਭਨਾ ਜੀਆਂ ਦਾ ਦਾਤਾ ਹੈ, ਸਾਰਿਆਂ ਨੂੰ ਦਾਤਾਂ ਬਖਸ਼ਿਸ਼ ਕਰਨ ਵਾਲਾ ਹੈ। ਕਿਰਪਾ ਕਰਕੇ ਜ਼ਾਹਰ ਰੂਪ ਹੋ ਕੇ ਮੇਰੇ ਮਨ ਦੇ ਵਿੱਚ ਵੱਸੋ। ਚਰਨ ਕਮਲ ਰਿਧ ਮਾਹਿ ਸਮਾਏ ਤਹਿ ਭਰਮ ਅੰਧੇਰਾ ਨਾਹੀ। ਜਿਸ ਹਿਰਦੇ ਵਿੱਚ ਹੇ ਅਕਾਲ ਪੁਰਖ ਜੀ, ਆਪ ਜੀ ਦੇ ਚਰਨ ਕਮਲ ਸਮਾ ਗਏ ਹਨ। ਹੇ ਚਰਨ ਪੂਜਨੀਕ ਰੂਪ, ਕਮਲ ਵਰਗੇ ਕੋਮਲ ਔਰ ਭਗਤੀ ਰੂਪੀ ਸੁਗੰਧੀ ਗਿਆਨ ਰੂਪੀ ਰਸ ਦੇਣ ਵਾਲੇ ਵਾਹਿਗੁਰੂ ਜੀ, ਜਿਨ੍ਹਾਂ ਦੇ ਹਿਰਦੇ ਵਿੱਚ ਆਪ ਜੀ ਸਮਾ ਗਏ, ਉੱਥੇ ਫਿਰ ਭਰਮਾਂ ਦਾ ਔਰ ਅਗਿਆਨਤਾ ਦਾ ਹਨੇਰਾ ਨਹੀਂ ਰਿਹਾ। ਠਾਕੁਰ ਜਾ ਸਿਮਰਾ ਤੂੰ ਤਾਂ ਹੀ। ਹੇ ਮੇਰੇ ਠਾਕੁਰ ਮਾਲਕ ਸਵਾਮੀ ਵਾਹਿਗੁਰੂ, ਜਿੱਥੇ ਵੀ ਆਪ ਜੀ ਦਾ ਸਿਮਰਨ ਕਰੀਏ, ਤੁਸੀਂ ਉੱਥੇ ਹੀ ਹਾਜ਼ਰ ਨਾਜ਼ਰ ਹੋ। ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕੋ ਸਦਾ ਸਲਾਹੀ। ਹੇ ਸਾਰਿਆਂ ਪ੍ਰਤੀ ਪਾਲਣ ਵਾਲੇ ਵਾਹਿਗੁਰੂ, ਮੇਰੇ ਤੇ ਵੀ ਕਿਰਪਾ ਕਰੋ। ਇਹ ਦਾਤ ਮੇਰੀ ਝੋਲੀ ਪਾਓ ਕਿ ਮੈਂ ਸਦਾ ਹੇ ਪ੍ਰਭੂ ਸਰੂਪ ਪਰਮੇਸ਼ਰ ਆਪ ਜੀ ਦੀ ਸਿਫਤ ਸਲਾਹ ਕਰਦਾ ਰਹਾਂ। ਇਹੀ ਮਨ ਦਾ ਚਾਉ ਹੈ ਕਿ ਸਾਸ ਸਾਸ ਤੇਰਾ ਨਾਮ ਸੰਭਾਰੋ, ਤੁਮ ਹੀ ਕਹੋ ਪ੍ਰਭ ਆਹੀ। ਸਾਰਿਆਂ ਸਾਹਾਂ ਦੇ ਸਾਹ ਰੂਪ ਵਾਹਿਗੁਰੂ, ਮੈਂ ਆਉਂਦੇ ਜਾਂਦੇ ਸਾਹ ਨਾਲ ਸਵਾਸ ਸਵਾਸ ਆਪ ਜੀ ਦਾ ਨਾਮ ਸਿਮਰਦਾ ਰਹਾਂ, ਯਾਦ ਕਰਦਾ ਰਹਾਂ। ਮੈਂ ਆਪ ਜੀ ਦਾ ਹਾਂ, ਆਪ ਜੀ ਦੀ ਹੀ ਪ੍ਰਾਪਤੀ ਦੀ ਇੱਛਾ ਮਨ ਅੰਦਰ ਲੱਗੀ ਹੈ। ਨਾਨਕ ਟੇਕ ਭਈ ਕਰਦੇ ਕੀ ਹੋਰ ਆਸ ਬਿਡਾਣੀ ਲਾਹੀ। ਹਜ਼ੂਰ ਫਰਮਾਉਂਦੇ ਹਨ, ਇੱਕੋ ਇੱਕ ਹੈ ਕਰਤੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੀ ਹੀ ਆਸ ਸਾਡੇ ਮਨ ਅੰਦਰ ਲੱਗੀ ਹੈ, ਆਪ ਜੀ ਦੀ ਹੀ ਟੇਕ ਹੈ, ਹੋਰ ਬੇਗਾਨੀਆਂ ਆਸਾਂ ਸਭੇ ਲਾਹ ਛੱਡੀਆਂ ਹਨ। ਕੇਵਲ ਆਪ ਜੀ ਦੀ ਹੀ ਆਸ ਹੈ, ਆਪ ਜੀ ਦੀ ਹੀ ਓਟ ਹੈ। ਅੱਜ ਦੇ ਪਾਵਨ ਪਵਿੱਤਰ ਸ਼ਬਦ ਅੰਦਰ ਜੋ ਕਿ ਗੁਜਰੀ ਰਾਗ ਦੇ ਵਿੱਚ ਦੋ ਪਦਿਆਂ ਵਾਲੇ ਸ਼ਬਦਾਂ ਦੀ ਗਿਣਤੀ ਵਿੱਚੋਂ 20ਵਾਂ ਸ਼ਬਦ ਹੈ, ਔਰ ਰਾਗ ਦੇ ਦੂਸਰੇ ਕਰਤਾਲ ਅੰਦਰ ਹੀ ਸਾਰਾ ਇਹ ਪ੍ਰਕਰਨ ਸ਼ਬਦਾਂ ਦਾ ਚੱਲ ਰਿਹਾ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਅੰਦਰ ਵੀ ਇਸੇ ਬੇਨਤੀ ਨੂੰ ਹੋਰ ਅੱਗੇ ਤੋਰਦੇ ਨੇ, ਸਾਨੂੰ ਪਰਮੇਸ਼ਰ ਦੇ ਸਨਮੁਖ ਅਰਦਾਸਾਂ ਬੇਨਤੀਆਂ ਕਰਨ ਦੀ ਜਾਚ ਦੱਸਦੇ ਨੇ। ਰਹਾਉ ਦੀ ਪੰਗਤੀ ਹੈ, ਠਾਕੁਰ ਤੁਝ ਬਿਨ ਬੀਆ ਨਾ ਹੋਰ। ਹੇ ਮੇਰੇ ਠਾਕੁਰ, ਮੇਰੇ ਮਾਲਕ, ਅਕਾਲ ਪੁਰਖ ਵਾਹਿਗੁਰੂ, ਮੇਰਾ ਤੇਰੇ ਤੋਂ ਬਿਨਾਂ ਕੋਈ ਦੂਸਰਾ ਹੋਰ ਨਹੀਂ ਹੈ। ਸਤਿਗੁਰੂ ਸ਼ਬਦ ਦੀ ਆਰੰਭਤਾ ਕਰਦਿਆਂ ਫਰਮਾਉਂਦੇ ਹਨ, ਗੁਜਰੀ ਮਹੱਲਾ ਪੰਜਵਾ, ਕਰ ਕਿਰਪਾ ਆਪਣਾ ਦਰਸ ਦੀਜੈ। ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਗੁਜਰੀ ਰਾਗ ਵਿੱਚ ਫਰਮਾਉਂਦੇ ਨੇ, ਵਾਹਿਗੁਰੂ ਕਰ ਕਿਰਪਾ ਆਪਣਾ ਦਰਸ ਦੀਜੈ, ਮੇਰੇ ਤੇ ਕਿਰਪਾ ਕਰੋ, ਕਿਰਪਾ ਕਰਕੇ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ, ਆਪਣਾ ਦਰਸ਼ਨ ਬਖਸ਼ਿਸ਼ ਕਰੋ। ਹੇ ਵਾਹਿਗੁਰੂ ਇਹ ਮਿਹਰ ਕਰੋ, ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ। ਗੁਰਬਾਣੀ ਅੰਦਰ ਵਾਰ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਗਿਆਸੂ ਦੇ ਮਨ ਦੀ ਜਿਹੜੀ ਵਾਹਿਗੁਰੂ ਦੇ ਦਰਸ਼ਨਾਂ ਦੀ ਤੜਪ ਹੈ ਉਹ ਦਰਸਾਈ ਹੈ। ਹਜ਼ੂਰ ਫਰਮਾਉਂਦੇ ਨੇ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸਪਹ ਆਪ ਵੇਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰਹੇ ਤਾਂ ਸਤਿਗੁਰ ਮਿਲਹਿ ਹਰ ਹਰ ਨਾਮ ਤੇ ਆਈ। ਵਾਹਿਗੁਰੂ ਦੇ ਦਰਸ਼ਨਾਂ ਨੂੰ ਦੇਖਣ ਦੇ ਵਾਸਤੇ ਮਨ ਦੀ ਲਾਲਸਾ ਲੱਗੀ ਹੋਈ ਹੈ, ਕੋਈ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦੇਵੇ, ਮੈਂ ਆਪਣਾ ਮਨ ਤਨ ਆਪਣਾ ਸਭ ਕੁਝ ਉਸ ਦੇ ਅੱਗੇ ਵੇਚ ਦੇਵਾਂ, ਆਪਣਾ ਆਪਾ ਉਸ ਦੇ ਅਰਪਣ ਕਰ ਦੇਵਾਂ। ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਹੇ ਮੇਰੇ ਵਾਹਿਗੁਰੂ, ਤੇਰੇ ਤੋਂ ਬਿਨਾਂ ਮੇਰੀ ਸੁਰਤ ਕਿੰਨੇ ਕਰਨੀ ਹੈ, ਕਿਸਨੇ ਸੰਭਾਲ ਕਰਨੀ ਹੈ, ਕਿਸਨੇ ਹੇ ਗੁਰੂ ਗਰੀਬ ਨਿਵਾਸ ਜੀ ਮੈਨੂੰ ਸਾਂਭਣਾ ਹੈ, ਆਪ ਜੀ ਤੋਂ ਬਿਨਾਂ ਕੌਣ ਸਾਰ ਸੰਭਾਲ ਕਰੇ। ਕਿਰਪਾ ਕਰਕੇ ਜਿਹੜੇ ਸਾਡੇ ਮਨਾਂ ਅੰਦਰ ਆਸਾ ਅੰਦੇਸ਼ਾ ਦੇ ਤਖ਼ਤੇ ਜੜੇ ਹੋਏ ਨੇ ਨਾ, ਇਹ ਕਵਾੜ ਖੋਲ੍ਹ ਕੇ, ਇਹਨਾਂ ਤਖ਼ਤਿਆਂ ਨੂੰ ਖੋਲ੍ਹ ਕੇ ਆਪ ਜੀ ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ। ਐਸੇ ਪਾਵਨ ਪਵਿੱਤਰ ਦਰਸ਼ਨ ਜਿਨ੍ਹਾਂ ਬਾਰੇ ਫਰਮਾਨ ਹੈ, ਦਰਸ਼ਨ ਦੇਖਤ ਦੋਖ ਨਸੇ, ਜਿਨ੍ਹਾਂ ਦਰਸ਼ਨਾਂ ਦੇ ਤੱਕਣ ਨਾਲ ਸਾਰੇ ਦੋਸ਼ ਨਸ ਜਾਂਦੇ ਨੇ, ਸਮੂਹ ਪਾਪ ਖਤਮ ਹੋ ਜਾਂਦੇ ਹਨ, ਅਪਰਾਧ ਬਿਰਤੀ ਖਤਮ ਹੋ ਜਾਂਦੀ ਹੈ, और परम आत्मिक आनंद की प्राप्ति हुंदी है। हे वाहिगुरु कृपा करके ए अपना दर्शन सानू बख्शिश करो। दर्शन दर्शन नाम सिद्धांत का भी है। सतगुरु जी आप जी का बख्शिश किया होया जिहड़ा सिद्धांत है उस सिद्धांत की दात भी सानू बख्शिश करो। असी आप जी दे गुरु रूप होके बख्शिश किए सिद्धांत उपर आप जी की दृढ़ाई मर्यादा उपर चल सकी और ये बेनती करते हाँ ये कृपा करो अपना दर्शन बख्शिश करो। जस गावो निस अर भोर, मैं आप जी का सदा ही जस गावा निस रात अर भोर अते सवेर, रात दिन मैं सदा आप जी का जस गायन करता रहा। क्योंकि गुरु महाराज ने हदायत की है दिन भी गावो रैनी गावो गावो सास सास रसनारी, दिने भी गाओ अकाल पुरख वाहिगुरु नू, रात भी गाओ स्वास स्वास रसना नाल और परमेश्वर दे गुण गायन करो। हे वाहिगुरु मेरे ते कृपा करो, रात दिन मैं आप जी दे गुण गाउंदा रहा आप जी दा जस गायन करता रहा। जस गावो निस अर भोर, महाराज जिस वेले सो समाधि रूपी रात है समाधि रूपी नींद उदों भी आप जी दा गुण गाउंदा रहा, ते भोर जिस वेले हिरदे अंदर आत्मिक ज्ञान की प्राप्ति है तां भी आप जी दे गुणा अंदर मैं रविया ही रहा आप जी दा जस सदा उचारण करदा रहा। निस जो रात पई हुई है हिरदे अंदर अग्ञानता दी, इस अग्ञानता दी रात नूं मेटण वास्ते मैं आप जी दा जस गावां, जिस जस गाउण दे नाल हिरदे अंदर भोर हुंदी भाव सवेरा हो जांदा है, ज्ञान दा प्रकाश हो जांदा है चानण हो जांदा है। महाराज ऐसा आप जी दा जस मैं रात दिन सदा सदा वास्ते गाउंदा रहा, ए बख्शिश करो ए अपनी कृपा मेरे उपर करो। केस संग दास पग झारो, मैं अपने केसां दे नाल आप जी दे दासां दे पग झारो चरण झाड़ा, भाव अत्यंत निम्रता दे सहत आप जी दे दासां प्यारियां दी आप जी दे नाम सिमरन करन वाले महात्मा जना दी सेवा करा। हो सतगुरु सच्चे पातशाह इह मनोरथ मोर, यही मेरा मनोरथ है, मनो अर्थ मन दा भाव मन दी इच्छा मन दी कामना, यही मनोरथ है मेरा कि अपने केसां नाल आप जी दे दासां दे मैं चरण झाड़ा। भाव है अत्यंत निम्रता दे नाल आप जी दे नाम जपण वालियां दी सेवा करा। धन धन सतगुरु श्री गुरु रामदास साहिब सच्चे पातशाह जी पवित्र अमृतसर शहर वसाया है, श्री गुरु नानक देव साहिब जी दे वड्डे साहिबजादे बाबा श्री चंद जी जो कि पठानकोट दे नेड़े बारठ साहिब विखे रहिंदे ने, ओह सतगुरु श्री गुरु रामदास जी दे दर्शन दीदार करन वास्ते आए। श्री गुरु रामदास जी का शरीरक रूप सुंदर मुखड़ा और गुरु का पावन पवित्र दाड़ा जो है वह उधर तक धुनी तक लंबा इस तो भी थोड़ा वध लंबेरा है, तो उस वेले परख करन दे ख्याल नाल बाबा श्री चंद जी ने एक बचन कहा सी, कहन लगे दाड़ा इन्ना लंबा कातों वधाया होया है। तां उस वक्त अत्यंत निम्रता दे विच आ के एक अपने दस्त मुबारक विच अपने एक हथ विच दाड़ा पकड़िया, दूसरा हथ बाबा श्री चंद जी दे चरण वाले वधाया और बचन कीता आप जी जैसे महापुरखां दे चरण झाड़न लई। लरज गए बाबा श्री चंद जी, सतगुरां दा हथ रोक लिया चरणा ते ढह पए, कहण लगे आप जी तां सतगुरु श्री गुरु नानक देव जी दा ही रूप हो, आप जी तो मैं अपने चरण जो है किवें चढ़वा सकदा हाँ, ऐसा अपराध मैं अपने सिर नहीं लै सकदा, पर एक बेनती करदा हाँ कि यही एक निम्रता है जिस निम्रता दे सदका साढ़े घरों ये दात आप जी दे दर विच आई है, असी इस तों हीणे रहे नहीं प्राप्त कर सके, निम्रता धारण करके तुसा ये दात प्राप्त कीती है। ऐसी निम्रता सतगुरु श्री गुरु रामदास साहिब जी ने दर्शाई और ऐसी निम्रता दा भाव ही अपने प्यारियां नू सतगुरु महाराज जी ने बख्शिश कीता। हे वाहिगुरु मेरा ये मनोरथ है, सो टहल करो तेरे दास की पग झारो बाल, मस्तक अपना भेट देओ गुण सुनो रसाल, तुम मिलते मेरा मन जियो तुम मिल हो दयाल, निस बासर मन अनद होत चितवत कृपाल। हे वाहिगुरु तेरे दासां दी टहल करा सेवा करा, ਨਾਮ ਸਿਮਰਨ ਵਾਲਿਆਂ ਦੀ ਟਹਿਲ ਸੇਵਾ ਕਰਾਂ, ਪੱਗ ਝਾੜਾਂ ਬਾਲ ਵਾਲਾਂ ਨਾਲ, ਕੇਸਾਂ ਨਾਲ ਉਹਨਾਂ ਦੇ ਚਰਨ ਝਾੜਾਂ, ਚਰਨ ਪੂੰਜਾਂ ਚਰਨ ਸਾਫ਼ ਕਰਾਂ। ਮਸਤਕ ਆਪਣਾ ਭੇਟ ਦਿਓ, ਆਪਣਾ ਮੱਥਾ ਉਹਨਾਂ ਅੱਗੇ ਅਰਪਣ ਕਰਦਿਆਂ ਮੱਥਾ ਟੇਕਾਂ, ਨਮਸਕਾਰ ਕਰਾਂ। ਮਸਤਕ ਆਪਣਾ ਭੇਟ ਦਿਓ, ਮੱਥਾ ਭੇਟ ਕਰਨ ਤੋਂ ਭੇਵ ਕੇ ਆਪਣੀ ਜਿਹੜੀ ਮੱਤ ਹੈ ਉਹ ਵੀ ਉਹਨਾਂ ਅੱਗੇ ਅਰਪਣ ਕਰਦਿਆਂ ਮਨ ਦੀ ਮੱਤ ਨੂੰ ਛੱਡਦਿਆਂ। ਤੇ ਗੁਣ ਸੁਣੋ ਰਸਾਲ, ਹੇ ਰਸਾਂ ਦੇ ਘਰ ਵਾਹਿਗੁਰੂ, ਉਹਨਾਂ ਦੇ ਪਾਵਨ ਮੁਖਾਰ ਬਿੰਦ ਤੋਂ ਮੈਂ ਆਪ ਜੀ ਦੇ ਬਚਨ ਸੁਣਾ, ਆਪ ਜੀ ਦੇ ਗੁਣ ਸਰਵਣ ਕਰਾਂ। ਕਾਹਦੇ ਲਈ? ਕਾਮਨਾ ਇਹੀ ਹੈ ਕਿ ਤੁਮ ਮਿਲਤੇ ਮੇਰਾ ਮਨ ਜੀਓ, ਤੁਮ ਮਿਲਹੋ ਦਇਆਲ। ਆਪ ਜੀ ਦੇ ਮਿਲਣ ਨਾਲ ਮੇਰਾ ਮਨ ਜੋ ਹੈ ਆਤਮਿਕ ਜੀਵਨ ਪ੍ਰਾਪਤ ਕਰੇਗਾ। ਦਇਆ ਦੇ ਕਰ ਅਕਾਲ ਪੁਰਖ ਵਾਹਿਗੁਰੂ ਜੀ, ਆਪ ਕਿਰਪਾ ਕਰਕੇ ਮੈਨੂੰ ਮਿਲੋ। ਨਿਸ ਬਾਸਰ ਮਨ ਅਨਦ ਹੋਤ ਚਿਤਵਤ ਕਿਰਪਾਲ, ਰਾਤ ਦਿਨ ਆਪ ਜੀ ਹੇ ਕਿਰਪਾਲੂ ਵਾਹਿਗੁਰੂ, ਆਪ ਜੀ ਦੇ ਚਰਨਾਂ ਨੂੰ ਚਿਤਵਦਿਆਂ ਹੋਇਆਂ, ਚੇਤੇ ਕਰਦਿਆਂ, ਸਿਮਰਦਿਆਂ, ਸੋਚਦਿਆਂ ਹੋਇਆਂ ਮਨ ਅੰਦਰ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਆਪਣਾ ਦਰਸ ਦੀਜੈ, ਜਸ ਗਾਵੋ ਨਿਸ ਅਰ ਭੋਰ, ਕਿਰਪਾ ਕਰਕੇ ਆਪਣਾ ਦਰਸ਼ਨ ਬਖਸ਼ਿਸ਼ ਕਰੋ। ਰਾਤ ਦਿਨ ਆਪ ਜੀ ਦੇ ਗੁਣ ਗਾਉਂਦਾ ਰਹਾਂ, ਕੇਸ ਸੰਗ ਦਾਸ ਪਗ ਝਾਰੋ, ਕੇਸਾਂ ਦੇ ਨਾਲ ਆਪ ਜੀ ਦੇ ਦਾਸਾਂ ਦੇ ਮੈਂ ਚਰਨ ਝਾੜਾਂ, ਸਾਫ਼ ਕਰਾਂ। ਇਹ ਹੈ ਮਨੋਰਥ ਮੋਰ, ਇਹੀ ਮੇਰੇ ਮਨ ਦਾ ਮਨੋਰਥ ਹੈ, ਇਹੀ ਕਾਮਨਾ ਹੈ, ਇਹੀ ਆਸਾ ਹੈ। ਠਾਕੁਰ ਤੁਝ ਬਿਨ ਬੀਆ ਨਾ ਹੋਰ, ਹੇ ਠਾਕੁਰ ਹੇ ਮਾਲਕ ਸਰਬ ਦੇ ਸਵਾਮੀ, ਸੰਸਾਰ ਦੀ ਉਤਪਤੀ ਪਾਲਣਾ ਲੈਤਾ ਕਰਨ ਵਾਲੇ ਵਾਹਿਗੁਰੂ, ਤੁਝ ਬਿਨ ਬੀਆ ਨਾ ਹੋਰ, ਤੇਰੇ ਬਿਨਾਂ ਬੀਆ ਦੂਸਰਾ ਕੋਈ ਹੋਰ ਨਹੀਂ ਹੈ, ਸਾਡਾ ਕੇਵਲ ਤੇ ਕੇਵਲ ਸਾਡਾ ਤੂੰ ਹੈ, ਕਿਸ ਹੀ ਕੋਈ ਕੋਏ ਮਾਨਣ ਮਾਣੀ ਇੱਕ ਤੂੰ। ਕੌਮ ਦੇ ਮਹਾਨ ਵਿਦਵਾਨ ਕਵੀ ਰਾਜਸੰਤ ਬਾਬਾ ਨਿਹਾਲ ਸਿੰਘ ਜੀ ਪੂਰਨ ਤਤ ਬੇਤੇ ਮਹਾਤਮਾ ਹੋਏ ਨੇ, ਸਿੱਖ ਦਾ ਬੜਾ ਸੁੰਦਰ ਨਿਸ਼ਚਾ ਉਹਨਾਂ ਨੇ ਬੜੇ ਸੁੰਦਰ ਕਵਿਤ ਅੰਦਰ ਉਚਾਰਨ ਕੀਤਾ ਹੈ। ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ, ਕਾਹੂ ਕੋ ਭਰੋਸੋ ਜ਼ੋਰ ਚਾਕਰੀ ਜਹਾਜ ਪੈ, ਕਾਹੂ ਕੋ ਭਰੋਸੋ ਭਾਰੀ ਸਾਹ ਪਾਤ ਸਾਹੇ ਮੀਤ, ਕਾਹੂ ਕੋ ਭਰੋਸੋ ਪੈ ਸੰਬੰਧੀ ਕਰੈ ਕਾਜ ਪੈ, ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤ ਗੀਰੀ ਕੀ ਮਿਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਮੋਕੋ ਤੋ ਭਰੋਸੋ ਏਕ ਗ੍ਰੰਥ ਮਹਾਰਾਜ ਪੈ। ਕਿਸੇ ਨੂੰ ਕਿਸੇ ਦਾ ਕਿਸੇ ਨੂੰ ਕਿਸੇ ਦਾ ਭਰੋਸਾ ਆਸਰਾ ਹੋਵੇਗਾ, ਵਹਿਮਾਂ ਭਰਮਾਂ ਵਿੱਚ ਪਏ ਹੋਏ ਜੀਵ ਥਾਵਾਂ ਥਾਵਾਂ ਦੀਆਂ ਓਟਾਂ ਤਕਾਉਂਦੇ ਹੋਣਗੇ, ਪਰ ਵਾਹਿਗੁਰੂ ਸਾਡੇ ਲਈ ਤਾਂ ਤੁਝ ਬਿਨ ਬੀਆ ਨਾ ਹੋਰ, ਤੇਰੇ ਬਿਨਾਂ ਹੋਰ ਕੋਈ ਦੂਸਰਾ ਨਹੀਂ। ਅਵਰ ਨਾ ਸੂਝਾ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ, ਤੇਰੇ ਬਿਨਾਂ ਸਾਨੂੰ ਹੋਰ ਠਾਰ ਕੋਈ ਨਹੀਂ ਸੁੱਝਦੀ। ਹਰ ਪਾਸਿਓਂ ਹਾਰ ਕੇ ਹੰਭ ਕੇ ਅਸੀਂ ਆਪ ਜੀ ਦੇ ਦਰ ਤੇ ਆ ਪਏ ਹਾਂ, ਆਪ ਜੀ ਬਿਨਾਂ ਸਾਡਾ ਹੋਰ ਕੋਈ ਨਹੀਂ। ਇਹੀ ਮੇਰੇ ਮਨ ਦਾ ਮਨੋਰਥ ਹੈ ਕਿ ਚਿਤ ਚਿਤਵੋ ਹਰ ਰਸਨ ਅਰਾਧੋ। ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਆਪਣੇ ਚਿੱਤ ਵਿੱਚ ਮੈਂ ਆਪ ਜੀ ਦੀ ਹੀ ਚਿਤਵਨੀ ਕਰਦਾ ਰਹਾਂ, ਆਪ ਜੀ ਦਾ ਚਿੰਤਨ ਕਰਦਾ ਰਹਾਂ, ਚੇਤੇ ਕਰਦਾ ਰਹਾਂ ਚਿਤ ਅੰਦਰ, ਆਪ ਜੀ ਦੀਆਂ ਸੋਚਾਂ ਹੀ ਨਿਤਾ ਪ੍ਰਤੀ ਮੈਂ ਸੋਚਦਾ ਰਹਾਂ। ਇਉਂ ਚਿੱਤ ਵਿੱਚ ਵੀ ਹਿਰਦੇ ਵਿੱਚ ਵੀ ਆਪ ਜੀ ਨੂੰ ਵਸਾ ਕੇ ਸਦਾ ਯਾਦ ਕਰਾਂ, ਔਰ ਰਸਨਾ ਦੇ ਨਾਲ ਵੀ ਕੇਵਲ ਆਪ ਦਾ ਹੀ ਆਰਾਧਨ ਕਰਾਂ, ਆਪ ਜੀ ਦਾ ਹੀ ਸਿਮਰਨ ਕਰਾਂ। ਹਿਰਦੇ ਵਿੱਚ ਵੀ ਪਰਮੇਸ਼ਰ ਦੇ ਨਾਮ ਦਾ ਵਾਸ ਹੋਵੇ, ਰਸਨਾ ਉੱਪਰ ਵੀ ਵਾਹਿਗੁਰੂ ਦਾ ਨਾਮ ਹੀ ਵਸਦਾ ਹੋਵੇ, ਔਰ ਨਿਰਖੋ ਤੁਮਰੀ ਓਰ, ਨਿਰਖੋ ਤੱਕਦਾ ਰਹਾਂ ਤੁਮਰੀ ਓਰ ਆਪ ਜੀ ਦੇ ਵੱਲ ਹੀ, ਨਿਰਖੋ ਤੁਮਰੀ ਓਰ ਆਪ ਜੀ ਦੀ ਓਰ, ਆਪ ਜੀ ਦੇ ਵੱਲ, ਆਪ ਜੀ ਦੀ ਓਟ, ਆਪ ਜੀ ਦਾ ਆਸਰਾ ਹੀ ਮੈਂ ਸਦਾ ਤੱਕਦਾ ਰਹਾਂ, ਇਹ ਮੇਰੇ ਤੇ ਕਿਰਪਾ ਕਰੋ। ਚਿੱਤ ਵਿੱਚ ਆਪ ਜੀ ਦਾ ਸਿਮਰਨ ਹੋਵੇ, ਰਸਨਾ ਦੇ ਉੱਪਰ ਵੀ ਆਪ ਜੀ ਦੇ ਨਾਮ ਦਾ ਜਾਪ ਹੋਵੇ, ਤੇ ਅੱਖਾਂ ਦੇ ਵਿੱਚ ਵੀ ਕੇਵਲ ਆਪ ਜੀ ਦੀ ਹੀ ਦ੍ਰਿਸ਼ਟੀ ਹੋਵੇ, ਆਪ ਜੀ ਦੇ ਦਰਸ਼ਨ ਕਰਨ ਦੀ ਭਾਵਨਾ ਹੀ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਫੁਰਮਾਨ ਕੀਤਾ ਨਾ, ਰਸਨਾ ਨਾਲ ਵੀ ਵਾਹਿਗੁਰੂ ਦਾ ਆਰਾਧਨ ਕਰਨਾ, ਸਿਮਰਨ ਕਰਨਾ। ਫੁਰਮਾਇਆ ਹੈ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ, ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖ ਹੈ ਸਾਧ, ਚਾਖਤ ਹੋਏ ਰਹਿ ਹੈ ਬਿਸਮਾਦ, ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਵਾਹਿਗੁਰੂ ਜੀ, ਗੁਰੂ ਕੇ ਬਚਨ ਮੁਤਾਬਕ ਇਉਂ ਰਸਨਾ ਨਾਲ ਵੀ ਆਪ ਜੀ ਦਾ ਆਰਾਧਨ ਕਰਾਂ। ਹਜ਼ੂਰ ਦਾ ਫਰਮਾਨ ਹੈ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ, ਧੰਗ ਹੈ ਉਹ ਰਸਨਾ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਦੀ ਹੈ। ਮਹਾਰਾਜ, ਸਾਡੀ ਰਸਨਾ ਵੀ ਧੰਨ ਹੋ ਜਾਵੇ ਆਪ ਜੀ ਦਾ ਆਰਾਧਨ ਕਰਦੇ ਹਾਂ, ਸਾਡਾ ਚਿੱਤ ਵੀ ਆਪ ਜੀ ਦੀ ਚਿਤਵਨੀ ਸਦਕਾ ਪਵਿੱਤਰ ਹੋ ਜਾਵੇ। ਨਿਰਖੋ ਤੁਮਰੀ ਓਰ, ਅੱਖਾਂ ਦੇ ਨਾਲ ਆਪ ਜੀ ਵੱਲ ਹੀ ਤੱਕਾਂ, ਆਪ ਜੀ ਦੇ ਹੀ ਦਰਸ਼ਨ ਦਾਰੇ ਕਰਾਂ, ਔਰ ਹਿਰਦੇ ਵਿੱਚ ਆਪ ਜੀ ਦੀ ਹੀ ਓਟ ਸੰਭਾਲਣਾ ਕਰਾਂ, ਇਹ ਮੇਰੇ ਤੇ ਬਖਸ਼ਿਸ਼ ਕਰੋ, ਕਿਰਪਾ ਕਰੋ। ਰਹਾਓ ਦਇਆਲ ਪੁਰਖ ਸਰਬ ਕੇ ਠਾਕੁਰ, ਦਇਆ ਦਾ ਘਰ ਸਰੂਪ, ਦਇਆਲੂ ਪੁਰਖ ਰੂਪ ਸਾਰੇ ਪਰਿਪੂਰਨ, ਸਰਬ ਕੇ ਠਾਕੁਰ ਸਾਰਿਆਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਬਿਨੋ ਕਰੋ ਕਰ ਜੋਰ, ਮੈਂ ਦੋਨੋਂ ਹੱਥ ਜੋੜ ਕੇ ਆਪ ਜੀ ਦੇ ਦਰ ਤੇ ਬੇਨਤੀ ਕਰਦਾ ਹਾਂ, ਅਰਦਾਸ ਕਰਦਾ ਹਾਂ। ਦਇਆਲ ਆਪ ਦਇਆ ਦਾ ਘਰ ਹੋ, ਆਲਿਆ ਨਾਮ ਘਰਦਾ ਹੈ ਸੰਸਕ੍ਰਿਤ ਭਾਸ਼ਾ ਵਿੱਚ, ਦਇਆਲ ਆਪ ਜੀ ਦਇਆ ਦਾ ਘਰ ਸਰੂਪ ਹੋ, ਪੁਰਖ ਪਰਿਪੂਰਨ ਹੋ, ਸਰਬ ਵਿਆਪਕ ਹੋ, ਪੁਰਖ ਨਰਕਾਂ ਤੋਂ ਰੱਖਿਆ ਕਰਨ ਵਾਲੇ ਹੋ, ਤੇ ਸਰਬ ਕੇ ਠਾਕੁਰ ਸਾਰਿਆਂ ਦੇ ਮਾਲਕ ਹੋ, ਸਾਰਿਆਂ ਦੇ ਖਸਮ ਹੋ, ਸਭ ਦੇ ਸਵਾਮੀ ਹੋ, ਬਿਨੋ ਕਰੋ ਕਰ ਜੋਰ, ਹੱਥ ਜੋੜ ਕੇ ਮੈਂ ਬੇਨਤੀ ਕਰਦਾ ਹਾਂ, ਬਿਨੋ ਕਰੋ ਕਰ ਜੋਰ, ਅੰਤਰੀਵ ਤੌਰ ਤੇ ਮਨ ਅਤੇ ਬੁੱਧ ਰੂਪੀ ਦੋਨਾਂ ਹੱਥਾਂ ਨੂੰ ਜੋੜ ਕੇ, ਸੁਰਤ ਔਰ ਸ਼ਬਦ ਦਾ, ਗਿਆਨ ਔਰ ਵਿਵੇਕ ਦਾ, ਵਾਹਿਗੁਰੂ ਗਿਆਨ ਔਰ ਵੈਰਾਗ ਦਾ ਮਿਲਾਪ ਕਰਕੇ ਮੈਂ ਆਪ ਜੀ ਦੇ ਚਰਨ ਕਮਲਾਂ ਵਿੱਚ ਬੇਨਤੀ ਕਰਦਾ ਹਾਂ, ਨਾਮ ਜਪੈ ਨਾਨਕ ਦਾਸ ਤੁਮਰੋ। ਮਹਾਰਾਜ, ਮੇਰੇ ਉੱਪਰ ਇਹ ਕਿਰਪਾ ਕਰੋ ਕਿ ਆਪ ਜੀ ਦਾ ਇਹ ਜਿਹੜਾ ਦਾਸ ਹੈ ਸਦਾ ਆਪ ਜੀ ਦਾ ਨਾਮ ਜਪੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਇਹ ਕਿਰਪਾ ਕਰੋ ਕਿ ਮੈਂ ਆਪ ਜੀ ਦਾ ਨਾਮ ਸਦਾ ਵਾਸਤੇ ਜਪਦਾ ਰਹਾਂ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ, ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਮਹਾਰਾਜ, ਮੈਂ ਆਪ ਜੀ ਦਾ ਨਾਮ ਜਪਾਂ, ਇਹ ਆਪ ਜੀ ਦਾ ਦਾਸ ਨਾਮ ਜਪਣ ਦੇ ਵਿੱਚ ਹਰ ਵੇਲੇ ਲੱਗਾ ਰਹੇ, ਤੇ ਫਿਰ ਨਾਮ ਦੇ ਪ੍ਰਤਾਪ ਸਦਕਾ ਹੀ ਉਦਰਸ ਆਖੀ ਫੋਰ। ਅੱਖ ਫਰਕਣੇ ਦੇ ਵਿੱਚ ਹੀ ਸੰਸਾਰ ਤੋਂ ਉਧਾਰ ਹੋ ਜਾਂਦਾ ਹੈ। ਅੱਖ ਦੀ ਪਲਕ ਝਪਕਣ ਦੇ ਸਮੇਂ ਮਾਤਰ ਸੰਸਾਰ ਸਾਗਰ ਤੋਂ ਨਾਮ ਜਪਣ ਸਦਕਾ ਜੀਵ ਦਾ ਉਧਾਰ ਪਾਰ ਉਤਾਰਾ ਹੁੰਦਾ ਹੈ। ਮਹਾਰਾਜ, ਕਿਰਪਾ ਕਰਕੇ ਮੇਰਾ ਵੀ ਅੱਖ ਦੇ ਪਲਕਾਰੇ ਦੇ ਸਮੇਂ ਵਿੱਚ ਪਾਰ ਉਤਾਰਾ ਕਰ ਦਿਓ, ਮੈਨੂੰ ਵੀ ਸੰਸਾਰ ਤੋਂ ਪਾਰ ਉਤਾਰ ਲਵੋ, ਮੁਕਤੀ ਦੀ ਦਾਤ ਬਖਸ਼ੋ, ਆਪਣੇ ਚਰਨ ਕਮਲਾਂ ਦੇ ਮਿਲਾਪ ਦਾ ਆਨੰਦ ਬਖਸ਼ੋ। ਆਪ ਜੀ ਬਿਨਾਂ ਹੋਰ ਕੋਈ ਨਹੀਂ, ਇਹੋ ਅਰਦਾਸਾਂ ਬੇਨਤੀਆਂ ਨਿਤ ਆਪ ਜੀ ਦੇ ਦਰ ਤੇ ਕਰਦੇ ਹਾਂ। ਗੋਜਰੀ ਮਹੱਲਾ ਪੰਜਵਾ। ਅਗਲੇ ਸ਼ਬਦ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਗਰੀਬ ਨਿਵਾਜ, ਸੋ ਅਕਾਲ ਪੁਰਖ ਅੱਗੇ ਹੋਰ ਅਰਦਾਸਾਂ ਬੇਨਤੀਆਂ ਕਰਨ ਦੀ ਪ੍ਰੇਰਣਾ ਦਿੰਦੇ ਨੇ। ਅਬ ਮੋਹੇ ਆਏ ਪਰਿਓ ਸਰਨਾਏ, ਹੇ ਵਾਹਿਗੁਰੂ, ਮੈਂ ਆਪ ਜੀ ਦੀ ਸ਼ਰਨ ਵਿੱਚ ਆ ਪਿਆ ਹਾਂ, ਕਾਹਦੇ ਲਈ? ਮੋਹ ਮਾਇਆ ਤੋਂ, ਮਮਤਾ ਤੋਂ ਬਚਣ ਵਾਸਤੇ। ਕੈਸਾ ਹੈ ਇਸ ਮਾਇਆ ਦਾ ਸਰੂਪ? ਬ੍ਰਹਮ ਲੋਕ ਅਰ ਰੁਦਰ ਲੋਕ। ਬ੍ਰਹਮ ਲੋਕ ਜਿੱਥੇ ਬ੍ਰਹਮਾ ਦਾ ਵਾਸਾ ਮੰਨਿਆ ਜਾਂਦਾ ਹੈ, ਉਸ ਬ੍ਰਹਮ ਲੋਕ ਤੱਕ ਇਸ ਮਾਇਆ ਨੇ ਆਪਣੀ ਪਹੁੰਚ ਕਰ ਲਈ, ਬ੍ਰਹਮ ਲੋਕ ਨੂੰ ਆਪਣੇ ਕਬਜ਼ੇ ਵਿੱਚ ਲਿਆ, ਬ੍ਰਹਮਾ ਦੀ ਐਸੀ ਮਤ ਮਾਰ ਦਿੱਤੀ ਕਿ ਉਸ ਦੇ ਸੁਭਾਅ ਨੂੰ ਵਿਚਲਿਤ ਕਰ ਦਿੱਤਾ, ਉਸ ਦੀ ਬਿਰਤੀ ਨੂੰ ਵਿਕਾਰੀ ਬਣਾ ਦਿੱਤਾ। ਸ਼ਾਸਤਰਾਂ ਦੀ ਇਹ ਕਥਾ ਹੈ ਕਿ ਬ੍ਰਹਮਾ ਦੀ ਸਭਾ ਦੇ ਵਿੱਚ ਵਿਦਵਾਨਾਂ ਦੀਆਂ ਵਿਚਾਰਾਂ ਚੱਲ ਰਹੀਆਂ, ਔਰ ਇਸਤਰੀ ਸਰੂਪ ਦੇ ਕੁਦਰਤੀ 16 ਸ਼ਿੰਗਾਰ ਜੋ ਪਰਮੇਸ਼ਰ ਨੇ ਬਖਸ਼ੇ ਨੇ ਉਹਨਾਂ ਬਾਰੇ ਵਿਚਾਰ ਚੱਲ ਰਹੀ ਹੈ। ਬ੍ਰਹਮਾ ਦੇ ਮਨ ਅੰਦਰ ਇਹ ਖਿਆਲ ਆਇਆ ਕਿ ਐਸੇ ਸਰੂਪ ਵਾਲੀ ਕੋਈ ਇਸਤਰੀ ਕੋਈ ਹੋਵੇ। ਉਸ ਵੇਲੇ ਆਪਣੀ ਬ੍ਰਹਮ ਦ੍ਰਿਸ਼ਟੀ ਨਾਲ ਨਜ਼ਰ ਮਾਰੀ, ਉਹ ਜਿਹੜੇ 16 ਸ਼ਿੰਗਾਰ ਦੇ ਚਿੰਨ੍ਹ ਸਨ ਆਪਣੀ ਹੀ ਪੁੱਤਰੀ ਦੇ ਸਰੂਪ ਵਿੱਚ ਉਸਨੂੰ ਨਜ਼ਰ ਆਏ। ਸੋ ਤਲੋਤਮਾ ਉਸਦਾ ਨਾਮ ਗ੍ਰੰਥਾਂ ਨੇ ਲਿਖਿਆ ਹੈ। ਭਾਈ ਗੁਰਦਾਸ ਜੀ ਨੇ ਉਸ ਨੂੰ ਵਾਰਾਂ ਵਿੱਚ ਸੁਰਸਤੀ ਕਹਿ ਕੇ ਸੰਬੋਧਨ ਕੀਤਾ ਹੈ। ਬ੍ਰਹਮਾ ਵੱਡਾ ਅਖਾਏ ਦਾ, ਨਾਭ ਕਵਲ ਦੀ ਨਾਲ ਸਮਾਣਾ, ਆਵਾਗਮਨ ਅਨੇਕ ਯੁੱਗ, ਓੜਕ ਵਿੱਚ ਹੋਵਾ ਹੈ ਰਾਣਾ। ਫਿਰ ਅੱਗੇ ਫੁਰਮਾਇਆ ਹੈ ਚਾਰੇ ਵੇਦ ਵਖਾਣ ਦਾ, ਚਤਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਵੇਖ ਸੁਰਸਤੀ ਰੂਪ ਲੁਭਾਣਾ। ਐਸੀ ਹਾਲਤ ਹੋਈ, ਆਪਣੀ ਹੀ ਪੁੱਤਰੀ ਦੇ ਰੂਪ ਉੱਪਰ ਮੋਹਿਤ ਹੋਇਆ। ਪੁੱਤਰੀ ਜੋ ਸਭਾ ਵਿੱਚ ਬੈਠੀ ਸੀ, ਆਪਣੇ ਪਿਤਾ ਦੀ ਨਜ਼ਰ ਉਸਨੇ ਬਦਲੀ ਵੇਖੀ, ਮੈਲੀ ਹੋਈ ਦ੍ਰਿਸ਼ਟੀ ਤੱਕੀ, अनुमान लगा लिया, उठ के दूसरे पासे हो गई। और ये पौराणिक कथा कहती है कि ब्रह्मा ने दूसरे पासे नू दूसरा मुंह लगा लिया, पिछले पासे गई उधर भी तीसरा मुंह, चौथे पासे भी मुंह लगा लिया। जद आप दे सत तप दे बल करके आकाश वाल नू ओ उड्डी तां ब्रह्मा ने पंजवां सिर आकाश वाल नू भी लगा लिया। सो इस दी धीठताई वेख के शिव जी ने त्रिशूल नाल फिर इस दा सिर वड्या, पर फिर भी कुकर्म तो ना टलिया, रोहिणी नामे पुत्र पैदा कीता। ऐसा माया दा प्रभाव ब्रह्मा जिस नू पूजनीक कह के संसार ते पूजा जांदा है, माया ने ओदी भी ऐसी हालत कर छड्डी। ब्रह्म लोक आर अते रुद्र लोक, रुद्र जो शिव जी है, शिव लोक विच भी माया ने अपना प्रभाव पाया। जद विष्णु दा मोहनी स्वरूप तकिया सी, अपने आपे दी संभाल ना कर सकिया, कामातुर हो के दर दर ते भ्रम दा भटकदा रहा, ऐसी हालत शिव जी दी इस माया ने कर दित्ती। इउं ब्रह्म लोक नू अपने वस विच करके, फिर रुद्र लोक भाव शिव लोक नू भी अपने वस विच करके, अपना प्रभाव पा के उन्हां नू खुवार करके, आई इंद्र लोक ते धाए, दौड़ आई है फिर इंद्र लोक वल्ले। इंद्र लोक जिस नू स्वर्ग कहा जाता है, इथे आके भी अपना प्रभाव पाया। इथे भी माया दा ऐसा प्रभाव चलता है कि देवतियां दी सभा अपशरावां दे नाच रंग राग देखण दे विच ही रुझी रहिंदी है। फिर इंद्र नू भी ऐसा खुवार कीता, इहदे मन विच विषय वासना पैदा करके गौतम दे करे भेज के इस नू भी कलंक लगा दिता। सो कलंकी बना दिता, दुखां दे विच पा दिता। इउं इंद्र जो अपने आप नू वड्डा कहाउंदा सी, इस चेतन माया ने उस ते भी प्रभाव पा के खुवार कीता। उथे भी सो इउं विषयां विकारां दी अग ए बाल आई, ऐसी प्रबल कही है। सरपनी ते ऊपर नहीं बलिया, जिन ब्रह्मा विष्णु महादेव छलिया। ब्रह्मा नू भी छल लिया, विष्णु नू भी छल लिया, और इसे प्रकार महादेव जो शिव जी है उन्हों भी छल लिया। इंद्र वर्गियां दियां सभा अपने वस विच कर लईयां, पर साध संगत कहो जो हे ना साकै। सतगुरु गरीब नवाज जी दी जेड़ी साजी नवाजी साध संगत है, इस नू नहीं ये तार सकदी, इस नू अपने प्रभाव हेठ नहीं ये लियांदी। साध संगत विच जेड़ा मन तन करके जुड़े, ओ माया दे इस भयानक असर तों सदा सदा बचदा है। जे केवल आपां तन करके आईए ते मन दियां वागां खुल्लियां छड़ छड़िए, फेर नहीं साध संगत जी बचिया जांदा, फिर तां सगों साडे मन उपर ये प्रभाव पाउंदी है। भाई साहब भाई गुरदास जी गुरमत दे प्रमुख व्याख्याकार महान विद्वान, तना ने बड़े सुंदर तरीके नाल समझाया है। कहिंदे ने बाहर की अगन बुझत जल सरता कै, नाओ मैं जो लागै अगन कैसे कै बुझाइए। बाहर किसे खुश्क थां ते सुकी थां ते जे अग लग जावे, नदियां दा पानी वरत के उस पानी दे नाल अग नू बुझाया जा सकदा है, पर नाओ मैं जो लागै आग, बेड़ी चल रही होए दरिया दे विच ते दरिया दे विच चलदी बेड़ी नू अग लग जावे, तां कैसे कै बुझाइए, उन्नू किवें बुझाया जा सके। सीधे लफ्जां विच इउं कहीए कि पानी पाया अग बुझदी है, पर जे पानी दे विच ही अग लग जावे तां फिर उसका की इलाज है, वह किवें बुझाई जावे। इसे तरह दूसरी उदाहरण दित्ती, बाहर ते भाज ओट लीजियत कोट गढ़, गढ़ मैं जो लूट लीजै कहो कत जाई है। बाहरों भज के कोई किसे दे कोलों बचा करन दे वास्ते, चोरां डाकुआं लुटेरियां कोलों अपना बचा करन लई कोई किले विच जा वड़े, गढ़ अंदर किले अंदर कोई जा वड़े तां बच सकदा है, पर कोट मैं जो गढ़ मैं जो लूट लीजै, किले दे विच प्रवेश होए होए नू जदों लुट लिया जावे तां कहो कत जाईए, फिर किथे जाईए। किलियां दे विच तां बचा हो सकदा है जे कोई बाहरों लुटे तां, पर किले दे विचों ही जे कोई लुट लवे तां फिर किथे जाके बचना है, फिर कित्थों बचा होना है, किथे कोई जावे किस दी ओट लवे की दा आसरा लवे। तीसरी पंक्ति भाई साहब भाई गुरदास जी ने फरमान की, चोरन कै त्रास जाए सरन गह नरिंद, मारे महीपाल जियो कैसे कै बचाई है। चोरां दा डर धारण करके, लुटेरियां दा डर धारण करके जे कोई किसे राजे दी शरण लै लवे तां उहदा बचा हो सकदा है, बच सकदा है, पर मारे महीपत जो राजा ही मारन लग पवे, ओही लुटन लग पवे, ओही कष्ट देन लग पवे, तां जीव कैसे कै बचाई है। फिर इस जीव आत्मा नू जां जीव नू किस तरह बचाया जा सकदा है, कोई बचा नहीं। ਤਿੰਨੇ ਉਦਾਹਰਣਾਂ ਦੇ ਕੇ ਚੌਥੀ ਪੰਕਤੀ ਵਿੱਚ ਤਾਂ ਸਿਧਾਂਤ ਇਹ ਕਿਹਾ ਕਿ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ ਤਾਹਾਂ ਜੋ ਵਿਆਪੈ ਮਾਇਆ ਕਹਾਂ ਠਹਿਰਾਈ ਹੈ। ਸੰਸਾਰਕ ਜੜ ਚੇਤਨ ਮਾਇਆ ਦੇ ਪ੍ਰਭਾਵ ਦੇ ਡਰ ਤੋਂ ਡਰਦਿਆਂ ਹੋਇਆਂ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਤਾਂ ਗੁਰੂ ਕੇ ਦੁਆਰੇ ਆਉਣਾ ਹੈ। ਗੁਰੂ ਕੀ ਸ਼ਰਨ ਲੈਣੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਚਾ ਲਓ। ਤਰਾਹੇ ਤਰਾਹੇ ਕਰ ਸਰਣੀ ਆਏ ਜਲ ਤਉ ਕਿਰਪਾ ਕੀਜੈ, ਬੌੜੀ ਕਰੋ ਰੱਖਿਆ ਕਰੋ ਦੀਆਂ ਦੁਹਾਈਆਂ ਪਾਉਂਦੀਆਂ ਆਏ ਗੁਰੂ ਕੇ ਦਰ ਤੇ, ਸਾਨੂੰ ਮੋਹ ਮਾਇਆ ਦੇ ਪ੍ਰਭਾਵ ਤੋਂ ਬਚਾ ਲਓ। ਤੇ ਜਦੋਂ ਗੁਰੂ ਘਰ ਆ ਕੇ ਹੀ ਮਨ ਨੂੰ ਮਾਇਆ ਵਿਆਪ ਜਾਵੇ ਤਾਂ ਦੱਸੋ ਫੇਰ ਕਿੱਥੇ ਜਾਣਾ ਹੈ, ਫੇਰ ਕਿਸ ਦੀ ਓਟ ਲੈਣੀ ਹੈ। ਜਦੋਂ ਗੁਰੂ ਘਰ ਆ ਕੇ ਹੀ ਮਾਇਆ ਐਸੀ ਵਿਆਪੀ ਕਿ ਅਸੀਂ ਆਪਣਾ ਹੰਕਾਰ ਨਾ ਛੱਡ ਸਕੇ, ਨਿਮਰਤਾ ਧਾਰਨ ਨਾ ਕਰ ਸਕੇ, ਪ੍ਰਤੱਖ ਤੌਰ ਤੇ ਵੀ ਗੁਰੂ ਕੀਆਂ ਗੋਲਕਾਂ ਵੱਲੇ ਸਾਡੀ ਨਿਗਾਹ ਰਹਿ ਗਈ, ਆਪਣੀਆਂ ਚੌਧਰਾਂ ਦਾ, ਆਪਣੀਆਂ ਪ੍ਰਧਾਨਗੀਆਂ ਦਾ, ਸਕੱਤਰੀਆਂ ਦਾ, ਹੋਰ ਦੁਨਿਆਵੀ ਅਹੁਦਿਆਂ ਦਾ ਮਾਣ ਹੰਕਾਰ ਹੀ ਚੁੱਕ ਛੱਡਿਆ, ਜਾਂ ਕੇਵਲ ਤੇ ਕੇਵਲ ਅਸੀਂ ਇੱਥੇ ਚੌਧਰਾਂ ਮਾਨਣ ਵਾਸਤੇ ਹੀ ਆਏ ਤਾਂ ਫਿਰ ਮੋਹ ਮਾਇਆ ਦੇ ਪ੍ਰਭਾਵ ਤੋਂ ਸਾਡਾ ਬਚਾਅ ਕਿੱਥੇ ਜਾ ਕੇ ਹੋਣਾ ਹੈ, ਕਿੱਥੇ ਸ਼ੁਭ ਗੁਣਾਂ ਦੇ ਧਾਰਨੀ ਬਣਨਾ ਹੈ, ਕਿੱਥੋਂ ਗੁਰੂ ਕੀ ਸਿੱਖੀ ਨੂੰ ਕਮਾਉਣ ਦਾ ਸਬਕ ਆਪਾਂ ਲੈਣਾ ਹੈ, ਜੇ ਗੁਰੂ ਘਰ ਵਿੱਚੋਂ ਹੀ ਆ ਕੇ ਇਹ ਸਬਕ ਨਾ ਲਿਆ, ਜੇ ਇਹ ਸਿੱਖਿਆ ਪ੍ਰਾਪਤ ਨਾ ਕੀਤੀ। ਮਨ ਕਰਕੇ ਔਰ ਤਨ ਕਰਕੇ ਜਿਹੜਾ ਆਉਂਦਾ ਹੈ ਗੁਰੂ ਕੀ ਸ਼ਰਨ ਵਿੱਚ, ਮਨ ਵੀ ਗੁਰੂ ਕੇ ਅਰਪਣ ਕਰਦਾ, ਗੁਰੂ ਕੇ ਕਹੇ ਹੋਏ ਬਚਨ ਨੂੰ ਮੰਨਦਾ ਹੈ, ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੋਹ ਮਾਇਆ ਦੇ ਪ੍ਰਭਾਵ ਤੋਂ ਬਚਾਉਂਦੇ ਨੇ। ਜ਼ਰੂਰ ਪਰ ਜ਼ਰੂਰ ਬਚਦਾ ਹੈ, ਪਰ ਜਿਸ ਨੇ ਕੇਵਲ ਆਪਣਾ ਤਨ, ਆਪਣਾ ਸਰੀਰ ਹੀ ਸੰਗਤ ਵਿੱਚ ਲੈ ਕੇ ਆਉਂਦਾ ਹੈ, ਮਨ ਗੁਰੂ ਕੇ ਚਰਣਾਂ ਵਿੱਚ ਹਾਜ਼ਰ ਕੀਤਾ ਹੀ ਨਹੀਂ, ਮਨ ਕਰਕੇ ਗੁਰੂ ਕਾ ਉਪਦੇਸ਼ ਸੁਣਿਆ ਹੀ ਨਹੀਂ, ਸੁਣਿਆ ਤਾਂ ਬਹੁਤ ਪਰ ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਮਨ ਕਰਕੇ ਨਿਕਲੀ ਪਰਮੇਸ਼ਰ ਦੇ ਗੁਣ ਗਾਇਨ ਕੀਤੇ, ਕੀ ਕੀਤਾ, ਵਿਖਿਆ ਸਖਤ ਰਹਿਓ ਨਿਸਬਾਸਰ ਕੀਓ ਆਪਣੋ ਪਾਇਓ। ਰਾਤ ਦਿਨ ਵਿਸ਼ਿਆਂ ਦੇ ਵਿੱਚ ਹੀ ਆਸ਼ਕਤ ਰਿਹਾ, ਰੁੱਝਿਆ ਰਿਹਾ, ਖਿੱਚਿਆ ਰਿਹਾ, ਤੇ ਕੀਓ ਆਪਣੋ ਪਾਇਓ। ਗੁਣ ਤਾਂ ਗਾਏ, ਗੁਣ ਤਾਂ ਸੁਣੇ, ਗੁਰੂ ਕਾ ਉਪਦੇਸ਼ ਤਾਂ ਸੁਣਿਆ, ਪਰ ਕੀਤਾ ਕੇਵਲ ਉਹੀ ਜਿਹੜਾ ਆਪਣੇ ਆਪ ਨੂੰ ਚੰਗਾ ਲੱਗਦਾ, ਕੀਓ ਆਪਣੋ ਪਾਇਓ। ਆਪਣੇ ਆਪ ਦੇ ਮਨ ਨੂੰ ਭਾਉਂਦਾ ਜੋ ਹੈ ਉਹੀ ਕੀਤਾ, ਗੁਰੂ ਕਾ ਬਚਨ ਨਾ ਮੰਨਿਆ, ਗੁਰੂ ਅਨੁਸਾਰ ਆਪਣੇ ਮਨ ਦੀ ਬਿਰਤੀ ਨੂੰ ਤੋੜਨ ਦਾ ਯਤਨ ਹੀ ਨਾ ਕੀਤਾ, ਆਪਣੀ ਮਤ, ਆਪਣੀ ਬੁੱਧ ਸਿਆਣਪ ਨੂੰ ਪ੍ਰਮੁੱਖ ਰੱਖਿਆ, ਸਾਹਮਣੇ ਰੱਖਿਆ, ਇੱਥੋਂ ਤੱਕ ਕਿ ਜੇ ਆਪਣੀ ਮਤ ਮੁਤਾਬਕ ਗੁਰੂ ਦੇ ਕਿਸੇ ਸ਼ਬਦ ਦੀ ਸੋਝੀ ਨਾ ਪੈ ਸਕੀ, ਗੁਰੂ ਮਹਾਰਾਜ ਜੀ ਦੇ ਕਿਸੇ ਗੁਹਜ ਉਪਦੇਸ਼ ਦਾ ਗਿਆਨ ਹਾਸਲ ਨਾ ਹੋ ਸਕਿਆ, ਤਾਂ ਉਹਦੇ ਤੇ ਕਿੰਤੂ ਕਰਨਾ ਸ਼ੁਰੂ ਕਰ ਦਿੱਤਾ, ਮੇਰੀ ਮਤ ਤਾਂ ਇਉਂ ਕਹਿੰਦੀ ਹੈ, ਆਹ ਗੱਲ ਮੰਨਣ ਯੋਗ ਹੈ ਤੇ ਆਹ ਨਹੀਂ ਮੰਨੀ ਜਾ ਸਕਦੀ, ਸੋ ਇਉਂ ਕੀਓ ਆਪਣੋ ਪਾਇਓ। ਜੋ ਆਪਣੇ ਆਪ ਨੂੰ ਪਾਉਂਦਾ, ਆਪਣੇ ਆਪ ਨੂੰ ਚੰਗਾ ਲੱਗਦਾ ਹੈ, ਕੇਵਲ ਉਹੀ ਕੁਝ ਕੀਤਾ, ਆ ਕੇ ਬੈਠ ਤਾਂ ਗਿਆ ਸਤਸੰਗਤ ਦੇ ਵਿੱਚ, ਪਰ ਗੁਰ ਉਪਦੇਸ਼ ਸੁਣਿਓ ਨਹਿ ਕਾਨਨ ਪਰ ਦਾਰਾ ਲਪਟਾਇਓ। ਗੁਰੂ ਕਾ ਉਪਦੇਸ਼ ਆਪਣੇ ਕੰਨੀ ਸੁਣਿਆ ਹੀ ਨਾ, ਪਤਾ ਨਹੀਂ ਕਿ ਕੀ ਗੁਰੂ ਕੀ ਬਾਣੀ ਦੇ ਕੀਰਤਨ ਵਿੱਚ ਮਹਾਰਾਜ ਨੇ ਸਿੱਖਿਆ ਦਿੱਤੀ, ਕਥਾ ਵਿਚਾਰ ਵਿੱਚ ਗੁਰੂ ਕੀ ਸਿੱਖਿਆ ਮਿਲੀ, ਕੀ ਉਪਦੇਸ਼ ਮਿਲਿਆ, ਇਉਂ ਕੰਨੀ ਸੁਣਿਆ ਹੀ ਨਹੀਂ। ਜੇ ਸੁਣਿਆ ਵੀ ਤਾਂ ਕੇਵਲ ਇਹ ਹੱਡ ਚੰਮ ਦੇ ਬਾਹਰ ਬਣੇ ਹੋਏ ਕੰਨਾਂ ਰਾਹੀਂ ਅੰਤਰੀਵ ਤੌਰ ਤੇ ਸ਼ਰਧਾ ਔਰ ਵਿਸ਼ਵਾਸ ਰੂਪੀ ਬਿਰਤੀ ਧਾਰਨ ਕਰਕੇ, ਮਨ ਰੂਪੀ ਸਰੀਰ ਕਰਕੇ ਨਹੀਂ ਸੁਣਿਆ, ਮਨ ਦੇ ਕੇ ਨਿਮਰਤਾ ਨਾਲ, ਭਾਵਨਾ ਨਾਲ ਨਹੀਂ ਸੁਣਿਆ, ਪਰ ਦਾਰਾ ਲਪਟਾਇਓ, ਪਰ ਇਸਤਰੀ ਦੇ ਸਰੂਪਾਂ ਦੇ ਵਿੱਚ ਹੀ ਲਪਟਿਆ ਰਹਿ ਗਿਆ। ਐਸੀ ਹਾਲਤ ਹੋਈ ਜਿੱਥੇ ਆ ਕੇ ਮਾਇਆ ਦੇ ਪ੍ਰਭਾਵ ਤੋਂ ਬਚਣਾ ਸੀ, ਉੱਥੇ ਹੀ ਆ ਕੇ ਮਾਇਆ ਦੇ ਪ੍ਰਭਾਵ ਵਿੱਚ ਬਹੁਤਾ ਇਹ ਜੀਵ ਗ੍ਰਸਿਆ ਗਿਆ, ਕਿਉਂਕਿ ਆਪਣੇ ਮਨ ਨੂੰ ਗੁਰੂ ਕੇ ਹਾਜ਼ਰ ਨਹੀਂ ਕੀਤਾ, ਗੁਰੂ ਕੇ ਅਰਪਣ ਨਹੀਂ ਕੀਤਾ, ਗੁਰੂ ਕੇ ਸ਼ਬਦ ਅੰਦਰ ਆਪਣੇ ਇਸ ਮਨ ਨੂੰ ਜੋੜਿਆ ਨਾ। ਜਿਨ੍ਹਾਂ ਨੇ ਮਨ ਗੁਰੂ ਕੇ ਸ਼ਬਦ ਅੰਦਰ ਟਿਕਾਇਆ ਹੈ, ਹਜ਼ੂਰ ਗੁਰਬਾਣੀ ਵਿੱਚ ਫੁਰਮਾਨ ਕਰਦੇ ਹਨ, ਗੁਰਮੁਖ ਇਹ ਮਨ ਲਾਇਆ ਸਵਾਰ, ਹਉਮੈ ਵਿੱਚੋਂ ਤਜਾ ਵਿਕਾਰ। ਗੁਰਮੁਖਾਂ ਪਿਆਰਿਆਂ ਨੇ ਗੁਰੂ ਕੇ ਉਪਦੇਸ਼ ਸਦਕਾ ਆਪਣੇ ਮਨ ਨੂੰ ਸਵਾਰ ਲਿਆ, ਹੰਗਤਾ ਮਮਤਾ ਔਰ ਹੋਰ ਵਿਕਾਰ ਜਿਹੜੇ ਸਨ ਉਹ ਆਪਣੇ ਮਨ ਵਿੱਚੋਂ ਛੱਡ ਦਿੱਤੇ, ਤੇ ਜਿਨ੍ਹਾਂ ਨੇ ਛੱਡ ਦਿੱਤੇ ਨੇ ਉਹਨਾਂ ਦੀ ਅਵਸਥਾ ਹੈ ਕਿ ਸਾਧ ਸੰਗਤ ਕੋ ਜੋਹੇ ਨਾ ਸਕੈ। ਇਹ ਜਿਹੜੀ ਪ੍ਰਬਲ ਮਾਇਆ ਹੈ, ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਨੂੰ ਇਹ ਤੱਕ ਵੀ ਨਹੀਂ ਸਕਦੀ, ਤਾੜ ਨਹੀਂ ਸਕਦੀ, ਉਹਨਾਂ ਦਾ ਕੁਝ ਵਿਗਾੜਦੀ ਨਹੀਂ। ਹਜ਼ੂਰ ਦਾ ਗੁਰਬਾਣੀ ਅੰਦਰ ਇੱਕ ਹੋਰ ਬੜਾ ਸੁੰਦਰ ਫੁਰਮਾਨ ਹੈ ਕਿ ਇਸ ਸੰਸਾਰ ਅੰਦਰ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਮਾਇਆ ਆਪਣੀ ਮਮਤਾ ਪਾ ਕੇ ਮੋਹ ਲੈਣ ਵਾਲੀ ਹੈ। ਕਈ ਵਾਰ ਅੱਗੇ ਵੀ ਬੇਨਤੀ ਕੀਤੀ ਹੈ ਕਿ ਕੇਵਲ ਆ ਧਨ ਦੌਲਤ ਦਾ ਨਾਮ ਹੀ ਮਾਇਆ ਨਹੀਂ, ਬਲਕਿ ਕੁੱਲ ਜਗਤ ਜੋ ਹੈ ਮਾਇਆ ਦਾ ਪਸਾਰਾ ਹੈ। ਰਜੋ ਤਮੋ ਸਤੋ ਇਹ ਮਾਇਆ ਦੇ ਤਿੰਨ ਪ੍ਰਭਾਵ ਨੇ। ਮਨੁੱਖ ਦੇ ਮਨ ਅੰਦਰ ਤਰ੍ਹਾਂ ਤਰ੍ਹਾਂ ਦੇ ਸੁੱਖ ਭੋਗਣ ਦੀ ਲਾਲਸਾ, ਰਾਜ ਭੋਗ ਇਤਿਆਦਕਾਂ ਦੀ ਇੱਛਾ, ਤਰ੍ਹਾਂ ਤਰ੍ਹਾਂ ਦੇ ਸੋ ਵਧੀਆ ਤੋਂ ਵਧੀਆ ਵਸਤਰ ਪਾਵਾਂ, ਵਧੀਆ ਤੋਂ ਵਧੀਆ ਭੋਜਨ ਛਕਾਂ, ਚੰਗੇ ਤੋਂ ਚੰਗੇ ਮਕਾਨਾਂ ਦੇ ਵਿੱਚ ਰਹਾਂ, ਦੁਨੀਆ ਤੇ ਮੇਰਾ ਰੋਬ ਦਾਬ ਹੋਵੇ, ਔਰ ਇਸੇ ਪ੍ਰਕਾਰ ਮੇਰੀ ਗੱਲ ਮੰਨੀ ਜਾਂਦੀ ਹੋਵੇ, ਚੌਧਰ ਮਿਲੇ ਰਾਜ ਭਾਗ ਮਿਲੇ। ਇਹ ਜਿੰਨੀ ਵੀ ਬਿਰਤੀ ਆ ਇਹ ਮਾਇਆ ਦੇ ਰਜੋ ਗੁਣ ਦਾ ਪ੍ਰਭਾਵ ਹੈ। ਤਮੋ ਗੁਣੀ ਬਿਰਤੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਦਾ ਹਿਰਦੇ ਵਿੱਚ ਬਹੁਤਾ ਵਾਸਾ। ਇਸੇ ਤਰ੍ਹਾਂ ਨਾ ਖਾਣ ਯੋਗ ਵਸਤੂਆਂ ਨੂੰ ਵੀ ਖਾਣਾ, ਤਰ੍ਹਾਂ ਤਰ੍ਹਾਂ ਦੇ ਨਸ਼ੇ ਔਰ ਕੋਈ ਮਾਸ ਇਤਿਆਦਿਕ ਅਖਾਜ ਭੋਜਨ, ਤਰ੍ਹਾਂ ਤਰ੍ਹਾਂ ਦੀਆਂ ਨਾ ਖਾਣ ਯੋਗ ਵਸਤੂਆਂ ਖਾਈ ਜਾਣੀਆਂ ਤੇ ਵਿਸ਼ਿਆਂ ਵਿਕਾਰਾਂ ਵੱਲੇ ਚਿੱਤ ਬਿਰਤੀ ਗਲਤਾਨ ਰਹਿਣੀ, ਇਹ ਮਾਇਆ ਦੇ ਤਮੋ ਗੁਣ ਦਾ ਪ੍ਰਭਾਵ ਹੈ, ਤਮੋ ਗੁਣੀ ਬਿਰਤੀ ਹੈ। ਸਤੋ ਗੁਣੀ ਬਿਰਤੀ, ਜਿਵੇਂ ਅਸੀਂ ਆਮ ਤੌਰ ਤੇ ਕਿਸੇ ਇਨਸਾਨ ਬਾਰੇ ਕਹਿ ਦਿੰਦੇ ਹਾਂ ਕਿ ਬੜਾ ਨੇਕ ਹੈ, ਬੜਾ ਭਲਾ ਮਾਨਸ ਹੈ, ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਹੈ, ਕਿਸੇ ਦੀ ਮੰਦੀ ਚੰਗੀ ਨਹੀਂ ਕਰਦਾ, ਇਹ ਵੀ ਮਾਇਆ ਦੇ ਸਤੋ ਗੁਣ ਦਾ ਪ੍ਰਭਾਵ ਹੈ। ਸੋ ਸਤੋ ਗੁਣ ਹੈ ਤਾਂ ਭਾਵੇਂ ਚੰਗਾ ਹੈ, ਪਰ ਫਿਰ ਵੀ ਹੈ ਮਾਇਆ ਦੇ ਪ੍ਰਭਾਵ ਅਧੀਨ ਹੀ, ਕਿਉਂਕਿ ਦੁਨੀਆਂ ਤੇ ਸਤੋ ਗੁਣੀ ਕੋਈ ਐਸੇ ਵੀ ਹੋ ਸਕਦੇ ਨੇ ਜਿਹੜੇ ਪਰਮੇਸ਼ਰ ਦੀ ਹੋਂਦ ਤੋਂ ਮੁਨਕਰ ਨੇ, ਤੇ ਪਰਮੇਸ਼ਰ ਤੋਂ ਬੇਮੁਖ ਹੋ ਕੇ ਤਾਂ ਕੋਈ ਫਲ ਪ੍ਰਾਪਤ ਨਹੀਂ ਨਾ ਹੋ ਸਕਦਾ। ਸੋ ਇਹ ਵੀ ਮਾਇਆ ਦਾ ਹੀ ਪ੍ਰਭਾਵ ਹੈ ਜੋ ਸਤੋ ਗੁਣ ਹੈ। ਸੋ ਇਹ ਸਾਰੀ ਮਾਇਆ ਹੈ, ਸਾਰਾ ਸੰਸਾਰ ਮਾਇਆ ਦਾ ਪਸਾਰਾ ਹੈ, ਸੁੰਦਰ ਰੂਪ ਵੱਲੇ ਤੱਕ ਮਨ ਭਰਮਦਾ ਹੈ ਇਹ ਮਾਇਆ ਹੈ, ਸੋਹਣਿਆਂ ਰਾਗ ਰੰਗਾਂ ਤਮਾਸ਼ਿਆਂ ਵਿੱਚ ਮਨ ਦੀ ਬਿਰਤੀ ਲੱਗੀ ਹੈ ਇਹ ਵੀ ਮਾਇਆ ਹੈ। ਇਉਂ ਇਹ ਸਾਰਾ ਜੜ ਅਤੇ ਚੇਤਨ ਮਾਇਆ ਦਾ ਜੋ ਪਸਾਰਾ ਹੈ, ਮਾਇਆ ਮਮਤਾ ਮੋਹਣੀ, ਇਹ ਮਾਇਆ ਜੋ ਹੈ ਮਮਤਾ ਪਾ ਕੇ ਮਨੁੱਖ ਨੂੰ ਮੋਹ ਲੈਂਦੀ ਹੈ। ਜਿਨ ਵਿਣ ਦੰਤਾ ਜਗ ਖਾਇਆ, ਜੇ ਇਸ ਮਾਇਆ ਨੇ ਬਿਨਾਂ ਪ੍ਰਤੱਖ ਦੰਤਾਂ ਤੋਂ ਸਾਰੇ ਜਗਤ ਨੂੰ ਖਾਧਾ ਹੈ, ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਵਨ ਚਤਰ ਸੰਸਾਰਾ, ਜਗ ਇਸ ਨਾਨ ਤਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰਾ। ਸੋ ਜੇ ਇਸਨੇ ਸਾਰੇ ਤਿੰਨੇ ਗੁਣ ਰਜੋ ਤਮੋ ਸਤੋ, ਰਜੋ ਗੁਣੀ ਬ੍ਰਹਮਾ, ਤਮੋ ਗੁਣੀ ਸ਼ਿਵ ਜੀ, ਸਤੋ ਗੁਣੀ ਵਿਸ਼ਨੂੰ ਵੀ ਆਪਣੇ ਵਸ ਵਿੱਚ ਕੀਤੇ ਨੇ, ਪੂਰਬ ਪੱਛਮ ਉੱਤਰ ਦੱਖਣ ਚਾਰੇ ਭਵਨ ਚਾਰੇ ਦਿਸ਼ਾਵਾਂ ਤੇ ਸਾਰਾ ਸੰਸਾਰ ਆਪਣੇ ਵਸ ਵਿੱਚ ਕੀਤਾ, ਜਿਸਨੇ ਵੱਡੇ ਵੱਡੇ ਜੱਗਾਂ ਦੇ ਵਿੱਚ ਵਿਘਨ ਪਾ ਦਿੱਤਾ, ਔਰ ਇਸ਼ਨਾਨ ਕਰਨ ਵਾਲੇ ਤੀਰਥ ਅਸਥਾਨ ਖੰਡਿਤ ਕਰ ਦਿੱਤੇ, ਤਪੱਸਿਆ ਵਾਲੇ ਅਸਥਾਨ ਔਰ ਤਪੱਸਵੀਆਂ ਦੇ ਤਪ ਖੰਡਿਤ ਕਰ ਦਿੱਤੇ, ਕਿਆ ਇਹ ਜੰਤ ਵਿਚਾਰਾ। ਵਿਚਾਰਾ ਜੀਵ ਕੀ ਹੈ ਜਿਹੜਾ ਇਸ ਦੇ ਪ੍ਰਭਾਵ ਤੋਂ ਬਚ ਸਕੇ, ਪਰ ਕਿਵੇਂ ਬਚਿਆ ਜਾਵੇ। ਪ੍ਰਭ ਕੀ ਓਟ ਗਹੀ ਤਉ ਛੂਟੋ, ਜੇ ਪ੍ਰਭ ਸਰਬ ਕਲਾ ਸਮਰੱਥ ਰੱਖਿਅਕ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲਈ, ਤਾਂ ਇਹਦੇ ਤੋਂ ਛੁਟਕਾਰਾ ਹੁੰਦਾ ਹੈ, ਤਾਂ ਇਹਦੇ ਵੱਲੋਂ ਚਿਤ ਬਿਰਤੀ ਉਥਾਨ ਹੁੰਦੀ ਹੈ। ਸਾਧ ਪ੍ਰਸਾਦ ਹਰ ਹਰ ਗੁਣ ਗਾਏ, ਵਿਖੈ ਵਿਆਦ ਤਬ ਹੂਟੋ। ਸਾਧ ਪ੍ਰਸਾਦ, ਸ਼੍ਰੋਮਣੀ ਸਾਧ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਹਰ ਵੇਲੇ ਗਾਇਆ, ਤਾਂ ਵਿਸ਼ਿਆ ਵਿਕਾਰਾਂ ਰੂਪੀ ਵਿਆਧੀਆਂ ਤੋਂ ਮਨ ਉਦੋਂ ਹਟਦਾ ਹੈ ਗੁਰੂ ਕੀ ਕਿਰਪਾ ਦੇ ਨਾਲ। ਸਾਰੇ ਜੀਵ ਆਪਣੇ ਵਸ ਵਿੱਚ ਕੀਤੇ ਹਨ, ਵਿਣ ਦੰਤਾਂ ਜੱਗ ਖਾਇਆ, ਸਾਰਾ ਜਗਤ ਖਾਧਾ ਹੈ ਬਗੈਰ ਦੰਦਾਂ ਤੋਂ ਹੀ, ਪਰ ਮਨਮੁਖ ਖਾਧੇ, ਜਿਨ੍ਹਾਂ ਨੇ ਆਪਣੇ ਮਨ ਨੂੰ ਪ੍ਰਮੁੱਖ ਰੱਖਿਆ, ਜਿਨ੍ਹਾਂ ਨੇ ਮਨ ਦੇ ਖਿਆਲਾਂ ਨੂੰ ਹੀ ਮੁਖੀ ਰੱਖਿਆ ਹੈ, ਮਨ ਦੀ ਸੋਚ ਨੂੰ ਹੀ ਜਿਹੜੇ ਉੱਤਮ ਮੰਨਦੇ ਹਨ, ਔਰ ਕੀ ਉਹ ਆਪਣੋ ਭਾਇਓ ਦੇ ਅਨੁਸਾਰ ਹੀ ਜਿਹੜੇ ਚੱਲਦੇ ਨੇ, ਉਹ ਇਸ ਮਾਇਆ ਨੇ ਖਾਧੇ, ਉਹ ਇਹਦੇ ਵਸ ਵਿੱਚ ਆਏ, ਗੁਰਮੁਖ ਉਭਰੇ, ਜਿਨ੍ਹਾਂ ਨੇ ਮਨ ਦੀ ਮਤ ਨਹੀਂ ਬਲਕਿ ਗੁਰੂ ਕੀ ਮਤ ਪ੍ਰਮੁੱਖ ਰੱਖੀ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਨਹੀਂ ਬਲਕਿ ਗੁਰੂ ਨੂੰ ਮੁਖੀ ਬਣਾਇਆ ਹੈ, ਸਤਿਗੁਰੂ ਮਹਾਰਾਜ ਦੀ ਆਗਿਆ ਦਾ ਅਨੁਸਰਣ ਜਿਨ੍ਹਾਂ ਨੇ ਕੀਤਾ, ਜਿਨ੍ਹਾਂ ਨੇ ਪਾਲਣ ਕੀਤਾ ਹੈ, ਉਹ ਗੁਰਮੁਖ ਜੋ ਹਨ ਗੁਰੂ ਕੀ ਕਿਰਪਾ ਸਦਕਾ ਇਸ ਮੋਹ ਮਾਇਆ ਦੇ ਪ੍ਰਭਾਵ ਤੋਂ ਬਚ ਗਏ। ਉਹ ਬਚੇ ਹਨ ਜਿਨ੍ਹੇ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਸੱਤ ਸਰੂਪ ਪਰਮੇਸ਼ਵਰ ਦੇ ਨਾਮ ਦੇ ਨਾਲ ਆਪਣਾ ਚਿੱਤ ਲਗਾਇਆ ਹੈ, ਵਾਹਿਗੁਰੂ ਦੇ ਸਿਮਰਨ ਨਾਲ ਆਪਣਾ ਚਿੱਤ ਜੋੜਿਆ ਹੈ। ਕਿੱਡੀ ਕਿਰਪਾ ਦੇ ਪਾਤਰ ਗੁਰਮੁਖ ਪਿਆਰੇ ਨੇ। ਸਾਡਾ ਸਿੱਖ ਧਰਮ ਦਾ ਜੋ ਸੁਨਹਿਰੀ ਇਤਿਹਾਸ ਹੈ, ਇਹ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਹੀ ਪਾਵਨ ਪਵਿੱਤਰ ਇਤਿਹਾਸ ਹੈ ਜਿਨ੍ਹੇ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਸੱਚੇ ਪਰਮੇਸ਼ਵਰ ਦੇ ਨਾਮ ਨਾਲ ਆਪਣਾ ਚਿੱਤ ਜੋੜਿਆ ਹੈ, ਤੇ ਸਤਿਗੁਰੂ ਮਹਾਰਾਜ ਨੇ ਮੋਹ ਮਾਇਆ ਔਰ ਮਮਤਾ ਦਾ ਪ੍ਰਭਾਵ ਜਿਨ੍ਹਾਂ ਦੇ ਹਿਰਦੇ ਵਿੱਚੋਂ ਨਾਮ ਦੇ ਪ੍ਰਤਾਪ ਸਦਕਾ ਖਤਮ ਕਰ ਛੱਡਿਆ ਹੈ। ਨਹੀਂ ਤੇ ਕੌਣ ਹੈ ਐਸਾ ਜੋ ਕਿ ਆਪਣੀ ਜ਼ਿੰਦਗੀ ਨੂੰ ਬਚਾਉਣ ਦਾ ਕੋਈ ਆਰ ਪਾਰ ਨਾ ਕਰੇ, ਜਿਹੜਾ ਮੌਤ ਤੋਂ ਨਾ ਡਰਦਾ ਹੋਵੇ। ਇੱਕ ਪਾਸੇ ਮੌਤ ਦਿਖਾਈ ਦਿੰਦੀ ਹੋਵੇ ਤੇ ਦੂਸਰੇ ਪਾਸੇ ਦੁਨੀਆਂ ਦੇ ਕੁੱਲ ਪਦਾਰਥ ਪਏ ਹੋਏ ਨਜ਼ਰੀ ਆਉਣ, ਰਾਜ ਭਾਗ ਮਿਲਦਾ ਹੋਵੇ, ਸੁੰਦਰ ਸਰੂਪ ਵਾਲੀਆਂ ਇਸਤਰੀਆਂ ਦੇ ਵਿਸ਼ੇ ਸੁੱਖ ਮਿਲਦੇ ਹੋਏ ਹੋਣ, ਗੁਰੂ ਕੀ ਕਿਰਪਾ ਦੇ ਪਾਤਰ ਹੀ ਤਾਂ ਫਿਰ ਧਰਮ ਨੂੰ ਕਾਇਮ ਰੱਖਦੇ ਨੇ ਨਾ। ਸਾਡਾ ਇਤਿਹਾਸ ਗੁਰਮੁਖ ਪਿਆਰੇ ਭਾਈ ਮਤੀ ਦਾਸ ਸਤੀ ਦਾਸ ਜੀ ਵਰਗੇ, ਦਿਆਲਾ ਜੀ ਵਰਗੇ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਜੀ ਵਰਗੇ, ਇੱਥੋਂ ਤੱਕ ਕਿ ਪੌਣੇ ਸੱਤ ਪੌਣੇ ਨੌ ਸਾਲ ਦੀਆਂ ਅੰਨ੍ਹੀਆਂ ਜਿੰਦਾ ਛੋਟੇ ਸਾਹਿਬਜ਼ਾਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਦੇ ਅੱਗੇ ਲਾਲਚਾਂ ਦੇ ਅੰਬਾਰ ਲਗਾ ਦਿੱਤੇ ਗਏ ਸੀ, ਤੁਸੀਂ ਰਾਜ ਭਾਗ ਭੋਗੋਗੇ, ਸੋ ਸੁੰਦਰ ਬੇਗਮਾਂ ਦੇ ਡੋਲੇ ਮਿਲਣਗੇ, ਨਿਕਾਹ ਕੀਤੇ ਜਾਣਗੇ, ਦੁਨੀਆਂ ਤੇ ਤੁਹਾਡਾ ਸਤਿਕਾਰ ਹੋਵੇਗਾ, ਧਨ ਦੌਲਤ ਦੇ ਖਜ਼ਾਨਿਆਂ ਦੀ ਕਮੀ ਨਹੀਂ ਰਹੇਗੀ। ਥੋੜਾ ਕਿਤੇ ਮਾਇਆ ਦਾ ਪ੍ਰਭਾਵ ਉਹਨਾਂ ਦੇ ਅੱਗੇ ਪਰੋਸਿਆ ਗਿਆ। ਤੇ ਫਿਰ ਮਾਇਆ ਦਾ ਦੂਸਰਾ ਪ੍ਰਭਾਵ ਡਰਾਵਿਆਂ ਦੇ ਰੂਪ ਵਿੱਚ, ਧਮਕੀਆਂ ਦੇ ਰੂਪ ਵਿੱਚ, ਕਤਲ ਕੀਤੇ ਜਾਓਗੇ, ਮਾਰੇ ਜਾਓਗੇ, ਦੁੱਖ ਭੋਗੋਗੇ, ਪਰ ਸਾਧ ਜਨਾ ਕੋ ਜੋਹੇ ਨਾ ਸਕੈ, ਪਰਮੇਸ਼ਰ ਦੇ ਪਿਆਰਿਆਂ ਨੂੰ ਤੱਕ ਵੀ ਨਹੀਂ ਸਕਦੇ, ਨਹੀਂ ਉਹਨਾਂ ਗੁਰਮੁਖਾਂ ਪਿਆਰਿਆਂ ਤੇ ਅਸਰ ਕਰਦੇ। ਕਿਧਰੇ ਨੀਹਾਂ ਵਿੱਚ ਚਿਣੇ ਜਾ ਕੇ, ਕਿਧਰੇ ਬੰਦ ਬੰਦ ਕਟਵਾ ਕੇ, ਕਿਧਰੇ ਖੋਪਰ ਲੁਹਾ ਕੇ, ਕਿਧਰੇ ਚਰਖੜੀਆਂ ਦੇ ਝੂਟੇ ਲੈ ਕੇ, ਕਿਧਰੇ ਹੋਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਚੱਲ ਚੱਲ ਸ਼ਹਾਦਤਾਂ ਦੇ ਜਾਮ ਤਾਂ ਪੀ ਲਏ, ਪਰ ਧਰਮ ਤੋਂ ਮੂੰਹ ਨਹੀਂ ਮੋੜਿਆ ਔਰ ਸੁਨਹਿਰੀ ਇਤਿਹਾਸ ਸਿਰਜਿਆ। 18ਵੀਂ ਸਦੀ ਦਾ ਖਾਲਸਾ, ਸਾਡੇ ਵੱਡ ਵਡੇਰੇ, ਸਾਡੇ ਪੂਰਵਜ, ਕਿੰਨਾ ਮੋਹ ਮਾਇਆ ਦਾ ਪ੍ਰਭਾਵ ਮਨ ਵਿੱਚੋਂ ਖਤਮ ਹੋਇਆ ਹੋਇਆ ਹੈ ਕਿ ਨਵਾਬੀਆਂ ਨੂੰ ਵੀ ਠੁੱਡੇ ਮਾਰ ਮਾਰ ਪੈਰਾਂ ਹੇਠਾਂ ਰੋਲਦੇ ਨੇ। ਅੱਜ ਅਸੀਂ ਉਹਨਾਂ ਦੇ ਵਾਰਸ ਕਹਾਉਂਦੇ ਹਾਂ ਤੇ ਨਿੱਕੀਆਂ ਨਿੱਕੀਆਂ ਚੌਧਰਾਂ ਬਾਰੇ ਆਪਾਂ ਕਿਵੇਂ ਲੜਦੇ ਫਿਰਦੇ ਹਾਂ, ਕਿਵੇਂ ਭਰਮਦੇ ਭਟਕਦੇ ਫਿਰਦੇ ਹਾਂ। ਗੁਰੂ ਕਾ ਖਾਲਸਾ ਸੋ 18ਵੀਂ ਸਦੀ ਦੇ ਸਮੇਂ ਅੰਦਰ ਭਾਵੇਂ ਜੰਗਲਾਂ ਦੇ ਵਿੱਚ ਰਹਿੰਦਾ ਹੈ, ਇੱਕ ਪਾਸੇ ਜ਼ਿੰਦਗੀ ਹੈ ਦੁੱਖਾਂ ਭਰੇ। ਜ਼ਿੰਦਗੀ ਦੀਆਂ ਮੁੱਢਲੀਆਂ ਤਿੰਨ ਲੋੜਾਂ ਜੋ ਵਿਦਵਾਨਾਂ ਕਹੀਆਂ, ਕੁੱਲੀ ਗੁੱਲੀ ਜੁੱਲੀ, ਤਿੰਨਾਂ ਵਿੱਚੋਂ ਕੋਈ ਵੀ ਕੋਲ ਨਹੀਂ। ਨਾ ਰਹਿਣ ਵਾਸਤੇ ਮਕਾਨ ਨੇ, ਨਾ ਪਹਿਨਣ ਵਾਸਤੇ ਬਸਤਰ ਨੇ, ਨਾ ਖਾਣ ਵਾਸਤੇ ਕੋਈ ਅੰਨ ਭੋਜਨ ਹੈ। ਭੁੱਖੇ ਨੰਗੇ ਰਹਿੰਦੇ ਨੇ, ਪਿਆਸੇ ਤ੍ਰਿਹਾਏ ਰਹਿੰਦੇ ਨੇ, ਜੰਗਲਾਂ ਦੀਆਂ ਕੰਡਿਆਲੀਆਂ ਝਾੜੀਆਂ ਵਿੱਚ ਦਿਨ ਬਤੀਤ ਕਰਦੇ ਨੇ, ਤੇ ਹਰ ਵਕਤ ਮੌਤ ਦੀ ਤਲਵਾਰ ਸਿਰ ਤੇ ਲਟਕਦੀ ਹੈ। ਪਤਾ ਨਹੀਂ ਕਿਹੜੇ ਵੇਲੇ ਕਿਸੇ ਜ਼ਾਲਮ ਦੀ ਨਿਗਾਹ ਵਿੱਚ ਪੈ ਜਾਣਾ ਹੈ ਤੇ ਸੀਸ ਤਲਵਾਰ ਦੀ ਭੇਟਾ ਹੋ ਜਾਣਾ ਹੈ। ਗੁਰੂ ਕਾ ਖਾਲਸਾ ਇਉਂ ਆਪਣੀ ਜ਼ਿੰਦਗੀ ਬਸਰ ਕਰਦਾ ਹੈ, ਪਰ ਇਸ ਦੁੱਖਾਂ ਭਰੇ ਤੇ ਔਕੜਾਂ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੀ। ਕਿਵੇਂ? ਜੇ ਈਨ ਕਬੂਲ ਕਰ ਲਈ ਜਾਵੇ, ਸਿੱਖੀ ਛੱਡ ਦਿੱਤੀ ਜਾਵੇ, ਦੀਨ ਇਸਲਾਮ ਕਬੂਲ ਕਰ ਲਿਆ ਜਾਵੇ, ਕੇਵਲ ਜ਼ਿੰਦਗੀ ਹੀ ਨਹੀਂ ਸੀ ਬਚਦੀ, ਬਲਕਿ ਜ਼ਾਲਮਾਂ ਵੱਲੋਂ ਮਾਇਆ ਦੇ ਖਜ਼ਾਨੇ, ਧਨ ਦੌਲਤ, ਰਾਜ ਭਾਗ ਤੇ ਜ਼ਿੰਦਗੀ ਦੀਆਂ ਸਾਰੀਆਂ ਸੁੱਖ ਸਹੂਲਤਾਂ ਦੇਣ ਦਾ ਖੁੱਲ੍ਹੇਆਮ ਐਲਾਨ ਸੀ। ਪਰ ਗੁਰਮੁਖ ਪਿਆਰੇ, ਗੁਰਮੁਖ ਉਭਰੇ ਜਿਹਨੇ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਸੱਚੇ ਨਾਮ ਨਾਲ ਆਪਣਾ ਚਿੱਤ ਲਗਾਇਆ ਹੈ, ਬਚੇ ਨੇ ਉਹ ਮਾਇਆ ਦੇ ਪ੍ਰਭਾਵ ਤੋਂ। ਇੱਕ ਵੀ ਮਿਸਾਲ ਇਤਿਹਾਸ ਅੰਦਰ ਐਸੀ ਨਹੀਂ ਮਿਲਦੀ ਕਿ ਗੁਰੂ ਕੇ ਇੱਕ ਵੀ ਸਿੱਖ ਨੇ ਦੁੱਖਾਂ ਭਰੀ ਉਸ ਜ਼ਿੰਦਗੀ ਤੋਂ ਘਬਰਾ ਕੇ ਧਰਮ ਤਿਆਗਣ ਦੀ ਸ਼ਰਤ ਤੇ ਸੁੱਖਾਂ ਭਰੀ ਜ਼ਿੰਦਗੀ ਕਬੂਲ ਕੀਤੀ ਹੋਈ ਹੋਵੇ। ਪੁਰਜ਼ਾ ਪੁਰਜ਼ਾ ਕੱਟ ਤਾਂ ਸ਼ਹੀਦ ਹੋ ਗਏ, ਦੁੱਖ ਭੋਗ ਲਏ, ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਆਪਣੇ ਸਰੀਰਾਂ ਉੱਪਰ ਹੰਢਾ ਲਿਆ, ਪਰ ਮੋਹ ਮਾਇਆ ਦੇ ਕੁਚੱਕਰ ਅਧੀਨ ਉਹ ਨਹੀਂ ਆਏ। ਉਹਨਾਂ ਦੇ ਮਨ ਉੱਪਰ ਇਹਨਾਂ ਲਾਲਚਾਂ ਦਾ, ਮਾਇਆ ਦੀ ਮਮਤਾ ਦਾ ਪ੍ਰਭਾਵ ਅਸਰ ਨਹੀਂ ਪਿਆ। ਉਹ ਹਨ ਗੁਰੂ ਕੀ ਕਿਰਪਾ ਦੇ ਪਾਤਰ ਪਿਆਰੇ ਜਿਹਨੇ ਸੱਚ ਨਾਮ ਚਿੱਤ ਲਾਇਆ, ਸੱਚੇ ਪਰਮੇਸ਼ਰ ਨਾਮ ਨਾਲ ਜਿਨ੍ਹਾਂ ਨੇ ਚਿੱਤ ਜੋੜਿਆ ਹੋਇਆ ਹੈ। ਹਜ਼ੂਰ ਫਰਮਾਉਂਦੇ ਨੇ, ਬ੍ਰਹਮਾ ਜੋ ਹੈ ਉਹ ਮਾਇਆ ਤੋਂ ਠੱਗਿਆ ਗਿਆ, ਸ਼ਿਵ ਜੀ ਜੋ ਹੈ ਉਹ ਮਾਇਆ ਦੇ ਵਸ ਵਿੱਚ ਆ ਗਿਆ, ਇੰਦਰ ਜੋ ਹੈ ਮਾਇਆ ਦੇ ਵਸ ਵਿੱਚ ਆ ਕੇ ਕਲੰਕੀ ਹੋ ਗਿਆ, ਪਰ ਸਾਧ ਸੰਗਤ ਕੋ ਜੋ ਹੈ ਨਾ ਸਕੈ। ਪਰਮੇਸ਼ਰ ਦੇ ਪਿਆਰੇ ਸਾਧੂ ਜਨ, ਗੁਰਮੁਖ ਸਾਧ ਅਸਾਧ ਸਾਧ ਵਖਾਣੀਐ, ਉਹਨਾਂ ਨੂੰ ਇਹ ਤਾੜ ਨਹੀਂ ਸਕਦੀ, ਉਹਨਾਂ ਤੇ ਆਪਣੀ ਦ੍ਰਿਸ਼ਟੀ ਨਹੀਂ ਰੱਖਦੀ, ਉਹਨਾਂ ਨੂੰ ਨਹੀਂ ਜਾਂਦੀ, ਨਹੀਂ ਪਾਉਂਦੀ, ਨਹੀਂ ਨਜ਼ਦੀਕ ਆਉਂਦੀ, ਨਹੀਂ ਉਹਨਾਂ ਨੂੰ ਛੱਡ ਸਕਦੀ, ਨਹੀਂ ਆਪਣੇ ਪ੍ਰਭਾਵ ਹੇਠ ਲਿਆ ਸਕਦੀ, ਬਲਕਿ ਮਲ ਮਲ ਧੋਵੈ ਪਾਏ। ਉਹਨਾਂ ਗੁਰਮੁਖਾਂ ਪਿਆਰਿਆਂ ਦੇ ਤਾਂ ਮਲ ਮਲ ਕੇ ਚਰਨ ਪਈ ਧੋਂਦੀ ਹੈ, ਉਹਨਾਂ ਦੇ ਚਰਣੀ ਲੱਗਦੀ ਹੈ, ਸੇਵਾ ਕਰਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਣੀ ਲੱਗੈ ਤਾਂ ਮਹਿਲ ਪਾਵੈ। ਭਗਤ ਕਬੀਰ ਜੀ ਫੁਰਮਾਨ ਕਰਦੇ ਹਨ ਕਿ ਇਸ ਮਾਇਆ ਨੇ ਐਸਾ ਸੰਸਾਰ ਅੰਦਰ ਵਰਤਾਰਾ ਵਰਤਾਇਆ ਹੋਇਆ ਕਿ ਜਿਹੜੀ ਲੋਕਾਂ ਦੇ ਹਿਰਦਿਆਂ ਵਿੱਚ ਵੱਸਦੀ ਹੈ, ਲੋਕਾਂ ਦੇ ਮਨਾਂ ਵਿੱਚ ਵੱਸਦੀ ਹੈ, ਪਰਮੇਸ਼ਰ ਦੇ ਪਿਆਰਿਆਂ ਦੇ ਚਰਨਾਂ ਵਿੱਚ ਵਾਸਾ ਕਰਦੀ, ਉਹਨਾਂ ਦੇ ਚਰਨ ਧੋਂਦੀ ਹੈ। ਔਰ ਇਸੇ ਪ੍ਰਕਾਰ ਵਾਹਿਗੁਰੂ ਦੇ ਪਿਆਰਿਆਂ ਨੇ ਨੱਕ ਉਹ ਕਾਟੀ, ਕੰਨ ਉਹ ਕਾਟੀ, ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਨੱਕ ਉਹ ਕਾਟੀ, ਨੱਕ ਵੱਲੋਂ ਕੱਟੀ ਕਿ ਨੱਕ ਦੇ ਨਾਲ ਬਹੁਤੀਆਂ ਉਹ ਦੁਨਿਆਵੀ ਸੁਗੰਧੀਆਂ ਲੈਣ ਦੇ ਵਿੱਚ ਨਹੀਂ ਪਏ ਰਹਿੰਦੇ। ਕੰਨ ਉਹ ਕਾਟੀ, ਕੰਨਾਂ ਵੱਲੋਂ ਕੱਟ ਦਿੱਤੀ, ਕੰਨਾਂ ਨਾਲ ਕਿਸੇ ਦੀ ਉਸਤਤ ਨਿੰਦਾ ਨਹੀਂ ਸੁਣਦੇ, ਝੂਠੀਆਂ ਖੁਸ਼ਾਮਦਾਂ ਜਾਂ ਕਿਸੇ ਦੀ ਨਿੰਦਾ ਨਖੇਦੀ ਨਹੀਂ ਸਰਵਣ ਕਰਦੇ, ਨਾ ਹੀ ਆਪਣੀ ਉਸਤਤ ਸੁਣਨ ਦਾ ਸ਼ੌਂਕ ਹੈ ਉਹਨਾਂ ਦੇ ਮਨਾਂ ਅੰਦਰ, ਨਾ ਹੀ ਆਪਣੀ ਨਿੰਦਾ ਤੋਂ ਕਦੇ ਘਬਰਾਹਟ ਹੈ। ਇਉਂ ਕੰਨਾਂ ਵੱਲੋਂ ਵੀ ਉਹਨਾਂ ਤਿਆਗੀ ਕੱਟ ਦਿੱਤੀ, ਕੰਨਾਂ ਵੱਲੋਂ ਐਸੀ ਤਿਆਗੀ ਕਿ ਇਹਦੇ ਨਾਲ ਮਨ ਵਿੱਚ ਵਿਸ਼ੇ ਵਿਕਾਰ ਉਤਪੰਨ ਕਰਨ ਵਾਲੇ ਗੰਦੇ ਭੈੜੇ ਖਿਆਲ ਜੋ ਹਨ, ਤਰ੍ਹਾਂ ਤਰ੍ਹਾਂ ਦੇ ਐ ਜੋ ਸੱਭਿਆਚਾਰ ਦੇ ਨਾਮ ਹੇਠਾਂ ਬਨਾਉਟੀ ਗੀਤ ਹਨ, ਇਹਨਾਂ ਨੂੰ ਕਦੇ ਵੀ ਨਹੀਂ ਸੁਣਦੇ। ਇਉਂ ਕੰਨਾਂ ਵੱਲੋਂ ਕੱਟ ਛੱਡੀ ਹੈ, ਕਾਟ ਕੂਟ ਕੈ ਡਾਰੀ, ਕੱਟ ਦਿੱਤੀ ਉਹਨਾਂ ਨੇ ਆਪਣੀ ਜੀਭਾਂ ਵੱਲੋਂ ਵੀ, ਜੀਭ ਨਾਲ ਕਿਸੇ ਦੀ ਉਸਤਤ ਨਿੰਦਾ ਉਹ ਕਰਦੇ ਨਹੀਂ। ਕਿਸੇ ਦੀ ਖੁਸ਼ਾਮਦ ਨਹੀਂ, ਕਿਸੇ ਦੀ ਨਿੰਦਾ ਨਹੀਂ। ਇਸ ਜੀਵ ਨੂੰ ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਰਸਾਂ ਸਵਾਦਾਂ ਦੇ ਵਿੱਚ ਨਹੀਂ ਲਗਾਇਆ ਹੋਇਆ, ਨਸ਼ਿਆਂ ਵਿੱਚ ਗਲਤਾਨ ਨਹੀਂ ਕੀਤਾ, ਔਰ ਇਸ ਰਸਨਾ ਦੇ ਨਾਲ ਭੈੜੇ ਖਿਆਲ ਮੰਦੀਆਂ ਬਾਤਾਂ ਆਪਣੇ ਮੂੰਹੋਂ ਬੋਲਦੇ ਵੀ ਨਹੀਂ, ਬਲਕਿ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਉਹ ਗੁਰਮੁਖ ਪਿਆਰੇ ਲੱਗੇ ਰਹਿੰਦੇ ਨੇ। ਇਸੇ ਤਰ੍ਹਾਂ ਗੁਰਮੁਖਾਂ ਪਿਆਰਿਆਂ ਨੇ ਅੱਖਾਂ ਵੱਲੋਂ ਵੀ ਕੱਟ ਦਿੱਤੀ ਹੈ, ਕੁੱਟ ਕੇ ਡਾਰੀ, ਅੱਖਾਂ ਵੱਲੋਂ ਵੀ ਕੁੱਟ ਛੱਡੀ। ਇਹਨਾਂ ਅੱਖਾਂ ਦੇ ਨਾਲ ਪਰਾਇਆ ਸਰੂਪ ਵਿਕਾਰ ਦ੍ਰਿਸ਼ਟੀ ਦੇ ਨਾਲ ਕਦੇ ਨਹੀਂ ਤੱਕਦੇ, ਪਰਾਏ ਮਾਲ ਦੇ ਉੱਪਰ ਹੜੱਪਣ ਵਾਲੀ ਨਜ਼ਰ ਨਹੀਂ ਰੱਖਦੇ। ਇਉਂ ਅੱਖਾਂ ਨੂੰ ਵੀ ਮੋਹ ਮਾਇਆ ਦੇ ਪ੍ਰਭਾਵ ਤੋਂ ਬਚਾਇਆ ਹੋਇਆ। ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ, ਤਿੰਨਾਂ ਦੀ ਜੋ ਪਿਆਰੀ ਕਹੀ ਹੈ, ਪਰਮੇਸ਼ਰ ਦੇ ਪਿਆਰਿਆਂ ਨੇ ਇਸ ਨੂੰ ਆਪਣੇ ਦੁਸ਼ਮਣ ਸਮਝਿਆ, ਵੈਰਨ ਸਮਝਿਆ ਹੈ, ਪਰ ਇਹ ਫਿਰ ਦਾਸਾ ਭਾਵ ਧਾਰਨ ਕਰਕੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀ ਹੈ, ਮਲ ਮਲ ਧੋਵੈ ਪਾਏ, ਮਲ ਮਲ ਕੇ ਉਹਨਾਂ ਦੇ ਚਰਨ ਧੋਂਦੀ ਹੈ, ਤੇ ਇਉਂ ਗੁਰਮੁਖਾਂ ਪਿਆਰਿਆਂ ਦੇ ਦਰ ਤੇ ਆ ਕੇ ਉਹਨਾਂ ਦੀ ਸੇਵਾ ਕਰਕੇ ਪਰ ਉਪਕਾਰ ਦੇ ਵਿੱਚ ਲੱਗ ਕੇ ਫਿਰ ਇਹ ਆਪਣੇ ਧਨ ਭਾਗ ਸਮਝਦੀ ਹੈ। ਅਬ ਮੋਹੇ ਆਏ ਪਰਿਓ ਸਰਨਾਏ। ਜਗਿਆਸੂ ਮੁਖ ਦੁਆਰਾ ਹਜ਼ੂਰ ਫਰਮਾਉਂਦੇ ਨੇ ਕਿ ਮੈਂ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਪਿਆ ਹਾਂ, ਜਿਸ ਦੀ ਇਹ ਮਾਇਆ ਸਾਜੀ ਹੋਈ ਹੈ ਤੇ ਜਿਸ ਦੇ ਹੁਕਮ ਦੇ ਵਿੱਚ ਵਰਤਦੀ ਹੈ, ਜਿਸ ਦੇ ਭਾਣੇ ਵਿੱਚ ਰਹਿੰਦੀ ਹੈ, ਜਿਸ ਦੀ ਆਗਿਆ ਰਜਾ ਦੇ ਵਿੱਚ ਰਹਿੰਦੀ ਹੈ, ਕਦੇ ਆਗਿਆ ਦਾ ਉਲੰਘਣ ਨਹੀਂ ਕਰ ਸਕਦੀ। ਉਸ ਅਕਾਲ ਪੁਰਖ ਵਾਹਿਗੁਰੂ ਦੀ, ਵਾਹਿਗੁਰੂ ਦੇ ਪ੍ਰਤੱਖ ਸਰੂਪ ਸੱਚੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਮੈਂ ਆ ਪਿਆ ਹਾਂ। ਗੁਹਜ ਪਾਵਕੋ ਬਹੁਤ ਪ੍ਰਜਾਰੈ। ਗੁਹਜ ਪਾਵਕੋ, ਗੁੱਝੀ ਅੱਗ ਹੈ ਇਹ ਮਾਇਆ, ਐਸੀ ਅੱਗ ਜਿਹੜੀ ਨਜ਼ਰੀ ਨਹੀਂ ਆਉਂਦੀ ਪਰ ਬਲਦੀ ਬੜੀ ਲਟਾ ਲਟ ਹੈ। ਗੁੱਝੀ ਭਾਹੇ ਜਲੈ ਸੰਸਾਰਾ, ਸੰਸਾਰ ਵਿੱਚ ਇਹ ਗੁੱਝੀ ਗੁਪਤ ਅੱਗ ਬਲ ਰਹੀ ਹੈ, ਪਰ ਭਗਤ ਨਾ ਵਿਆਪੈ ਮਾਇਆ, ਪਰਮੇਸ਼ਰ ਦੇ ਭਗਤਾਂ ਨੂੰ ਨਹੀਂ ਇਹ ਵਿਆਪਦੀ। ਗੁਹਜ ਪਾਵਕੋ, ਗੁੱਝੀ ਅੱਗ ਸਾਰਿਆਂ ਦੇ ਹਿਰਦਿਆਂ ਵਿੱਚ ਬਲਦੀ ਪਈ ਹੈ, ਸਾਰੇ ਸੰਸਾਰ ਅੰਦਰ ਬਲਦੀ ਹੈ, ਬਹੁਤ ਪ੍ਰਜਾਰੈ, ਬਹੁਤਿਆਂ ਨੂੰ ਪ੍ਰਵਿਸ਼ੇਸ਼ ਕਰਕੇ ਜਾ ਰਿਹਾ, ਸਾੜੀ ਜਾ ਰਹੀ ਹੈ, ਬੜੇ ਸਾੜ ਛੱਡੇ ਨੇ, ਹੁਣ ਵੀ ਸਾੜਦੀ ਹੀ ਜਾ ਰਹੀ ਹੈ, ਸਾਰਿਆਂ ਦੇ ਹਿਰਦੇ ਵਿੱਚ ਵਾਸਾ ਕਰ ਕਰਕੇ। ਪਰ ਮੋਹ ਕਉ ਸਤਿਗੁਰ ਦੀਓ ਹੈ ਬਤਾਏ। ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦੀ ਅਸਲੀਅਤ ਜੋ ਹੈ ਇਹ ਦੱਸ ਦਿੱਤੀ ਹੈ, ਦਰਸਾ ਦਿੱਤਾ ਹੈ ਕਿ ਇਹ ਮਾਇਆ ਆਪਣੀ ਮਮਤਾ ਪਾ ਕੇ ਠੱਗ ਲੈਣ ਵਾਲੀ ਹੈ। ਤਰ੍ਹਾਂ ਤਰ੍ਹਾਂ ਹਿਰਦੇ ਵਿੱਚੋਂ ਸ਼ੁਭ ਗੁਣਾਂ ਦਾ ਖਾਤਮਾ ਕਰ, ਔਗੁਣਾਂ ਦਾ ਨਿਵਾਸ ਕਰ, ਨਰਕਾਂ ਦੇ ਵਿੱਚ ਪਾ ਦੇਣ ਵਾਲੀ ਹੈ। ਸੋ ਅੱਖਾਂ ਨੂੰ ਵੇਖਣ ਤੋਂ ਇਹ ਮਿੱਠੀ ਲੱਗਦੀ ਹੈ ਪਰ ਕੌੜਾ ਇਸ ਦਾ ਸਵਾਦ ਹੈ। ਹਜ਼ੂਰ ਗੁਰਬਾਣੀ ਅੰਦਰ ਫਰਮਾਨ ਕਰਦੇ ਹਨ, ਮਾਏ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮੇਲਿਓ ਦੂਆ, ਕਿਸ ਹੀ ਵਾਧ ਘਾਟ ਕਿਸ ਹੀ ਪਹਿ ਸਗਲੇ ਲਰ ਲਰ ਮੂਆ। ਮਾਂ ਪੁੱਤਰ ਔਰ ਇਸੇ ਪ੍ਰਕਾਰ ਪ੍ਰੇਮੀ ਬੜੇ ਪਿਆਰ ਵਾਲੇ ਦੋਸਤ, ਪੁੱਤਰ ਇਤਿਆਦਿਕ, ਮਾਂ ਬਾਪ ਇਤਿਆਦਿਕ, ਭਰਾ ਇਤਿਆਦਿਕ ਜਿੰਨੇ ਵੀ ਨੇ, ਘਰਾਂ ਘਰਾਂ ਦੇ ਵਿੱਚ ਇਸ ਮਾਇਆ ਨੇ ਦਵੈਤ ਪਾਈ ਹੋਈ ਹੈ, ਦੁਬਧਾ ਪਾਈ ਹੋਈ ਹੈ। ਮਾਇਆ ਦੇ ਕੁਚੱਕਰ ਵਿੱਚ ਪੁੱਤਰ ਜੋ ਹਨ ਕਪੁੱਤਰ ਹੋ ਜਾਂਦੇ ਨੇ, ਮਾਂ ਬਾਪ ਦਾ ਸਤਿਕਾਰ ਭੁੱਲ ਕੇ, ਉਹਨਾਂ ਦੇ ਅਹਿਸਾਨ ਭੁੱਲ ਕੇ, ਉਹਨਾਂ ਦੇ ਖੂਨ ਦੇ ਪਿਆਸੇ ਬਣ ਜਾਂਦੇ ਨੇ। ਮਾਇਆ ਦੇ ਇਹਨਾਂ ਕੁਚੱਕਰਾਂ ਵਿੱਚ ਭਰਾ ਭਰਾ ਦਾ ਵੈਰੀ ਬਣ ਜਾਂਦਾ ਹੈ। ਸੋ ਮਾਏ ਬਾਪ ਪੂਤ ਹਿਤ ਭਰਾਤਾ, ਉਹਨ ਘਰ ਘਰ ਮੇਲਿਓ ਦੂਆ, ਘਰਾਂ ਘਰਾਂ ਵਿੱਚ ਐਸੀ ਦਵੈਤ ਪਾਈ ਹੈ, ਐਸਾ ਅਸਰ ਕੀਤਾ ਹੋਇਆ ਹੈ, ਕਿਸ ਹੀ ਵਾਦ ਘਾਟ ਕਿਸ ਹੀ ਪੈ, ਕਿਸੇ ਕੋਲੇ ਵੱਧ ਹੈ ਕਿਸੇ ਕੋਲੇ ਘੱਟ ਹੈ, ਸਗਲੇ ਲੜ ਲੜ ਮੂਆ, ਸਾਰੇ ਇਹਦੇ ਪਿੱਛੇ ਲੜ ਲੜ ਕੇ ਮਰਦੇ ਜਾ ਰਹੇ ਨੇ। ਪਰ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਇਹ ਚਲਤ ਦਿਖਾਇਆ, ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਹਾਂ, ਕੁਰਬਾਨ ਹਾਂ, ਜਿਨ੍ਹਾਂ ਨੇ ਇਹ ਕੌਤਕ ਮੈਨੂੰ ਦਿਖਾ ਦਿੱਤਾ, ਇਹਦੀ ਅਸਲੀਅਤ ਤੋਂ ਜਾਣੂ ਕਰਾ ਦਿੱਤਾ ਹੈ। ਗੁੱਝੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਗੁੱਝੀ ਅੱਗ ਵਿੱਚ ਸੰਸਾਰ ਸੜਦਾ ਹੈ ਪਰ ਪਰਮੇਸ਼ਰ ਦੇ ਭਗਤਾਂ ਨੂੰ ਨਹੀਂ ਵਿਆਪਦੀ। ਮੋਕੋ ਸਤਿਗੁਰ ਦੀਓ ਹੈ ਬਤਾਏ। ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਸ ਦਿੱਤਾ ਕਿ ਇਹ ਮਾਇਆ ਇਉਂ ਛਲ ਰੂਪ ਹੈ, ਜਿਨ ਬ੍ਰਹਮਾ ਬਿਸ਼ਨ ਮਹਾਂਦੇਵ ਛਲੀਆ, ਛਲ ਰੂਪ ਹੈ, ਧੋਖਾ ਰੂਪ ਹੈ, ਔਰ ਇੱਕ ਜਗ੍ਹਾ ਤੇ ਟਿਕ ਕੇ ਰਹਿਣ ਵਾਲੀ ਨਹੀਂ। ਸੋ ਇਉਂ ਸੰਸਾਰ ਦੇ ਅੰਦਰ ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਔਰ ਇਸੇ ਪ੍ਰਕਾਰ ਐਸੀ ਚੰਚਲ ਹੈ ਕਿ ਕਿਤੇ ਵੀ ਇੱਕ ਜਗ੍ਹਾ ਠਹਿਰਦੀ ਨਹੀਂ। ਇਸ ਦਾ ਭੇਦ ਮੈਨੂੰ ਸਤਿਗੁਰੂ ਮਹਾਰਾਜ ਨੇ ਦੱਸ ਦਿੱਤਾ ਹੈ। ਜਦੋਂ ਮੈਂ ਗੁਰੂ ਕੀ ਸ਼ਰਨ ਆ ਕੇ ਲੈ ਲਈ, ਸਤਿਗੁਰਾਂ ਨੇ ਦੱਸ ਦਿੱਤਾ ਇਹਦਾ ਭੇਦ ਕਿ ਕਿਵੇਂ ਇਸ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ, ਕਿਵੇਂ ਮੁਕਤ ਹੋਈਦਾ ਹੈ, ਕਿਵੇਂ ਪਾਰ ਉਤਰੀਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਭੇਦ ਮੈਨੂੰ ਸੋਝੀ ਕਰਾ ਦਿੱਤੀ ਹੈ, ਗਿਆਨ ਬਖਸ਼ਿਸ਼ ਕਰ ਦਿੱਤਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਸਿੱਧ ਸਾਧਿਕ ਅਰ ਜਖ ਕਿੰਨਰ ਨਰ। ਸਿੱਧ 84 ਸਿੱਧ ਜਿਹੜੇ ਕਹੇ ਹਨ ਗੋਰਖਨਾਥ ਦੇ ਚੇਲੇ, ਗੋਰਖ ਦਾ ਗੁਰੂ ਮਛਿੰਦਰ, ਉਹਨਾਂ ਦੇ ਮਨਾਂ ਅੰਦਰ ਵੀ ਇਸ ਮਾਇਆ ਨੇ ਐਸਾ ਪ੍ਰਭਾਵ ਪਾਇਆ। ਸੰਗਲਾ ਦੀਪ ਦਾ ਰਾਜਾ ਅਮਰੂ ਸਰੀਰ ਤਿਆਗ ਚੁੱਕਾ ਹੈ, ਸੁੱਤਿਆਂ ਪਿਆ ਹੋਇਆ, ਕਿਸੇ ਨੂੰ ਇਸ ਬਾਰੇ ਪਤਾ ਨਹੀਂ। ਰਾਣੀਆਂ ਬੜੀਆਂ ਸੁੰਦਰ ਸਰੂਪ ਵਾਲੀਆਂ ਨੇ। ਮਛਿੰਦਰ ਨਾਥ ਦਾ ਮਨ ਐਸਾ ਵਿਚਲਿਤ ਹੋਇਆ ਕਿ 18 ਸਦੀਆਂ ਵਿੱਚੋਂ ਪਰਕਾਇਆ ਪ੍ਰਵੇਸ਼ ਸਿੱਧੀ ਦੇ ਦੁਆਰਾ, ਆਪਣੀ ਆਤਮਾ ਦਾ ਪ੍ਰਵੇਸ਼ ਅਮਰੂ ਰਾਜੇ ਦੀ ਆਤਮਾ ਦੇ ਵਿੱਚ ਕੀਤਾ, ਔਰ ਇਉਂ ਅਮਰੂ ਰਾਜੇ ਦੇ ਰੂਪ ਵਿੱਚ ਵਿਸ਼ੇ ਸੁਖਾਂ ਦੇ ਵਿੱਚ ਗਲਤਾਨ ਹੋਇਆ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸ਼ਾਂਤੀ ਮਿਲੀ ਸੀ ਜਦੋਂ ਸਤਿਗੁਰਾਂ ਨੇ ਗੋਰਖਨਾਥ ਨੂੰ ਕਿਹਾ ਸੀ ਕਿ ਤੇਰਾ ਗੁਰੂ ਕਿੱਥੇ ਹੈ? ਕਹਿੰਦਾ ਜੀ ਸਮਾਧੀ ਲਾਈ ਬੈਠਾ ਹੈ। ਮਹਾਰਾਜ ਕਹਿੰਦੇ ਨਹੀਂ, ਉਹ ਤਾਂ ਅਮਰੂ ਮਰ ਚੁੱਕੇ ਰਾਜੇ ਦੀ ਕਾਇਆ ਵਿੱਚ ਪ੍ਰਵੇਸ਼ ਕਰ ਪਦਮਨੀਆਂ ਦੇ ਵਿਸ਼ੇ ਸੁੱਖ ਭੋਗ ਰਿਹਾ ਹੈ। ਫਿਰ ਮਛਿੰਦਰ ਜਾ ਕੇ ਜਾਗ ਮਛਿੰਦਰਾ ਗੋਰਖ ਆਏ ਦੀ ਸੱਦ ਲਾ ਕੇ ਮਛਿੰਦਰ ਦੀ ਆਤਮਾ ਨੂੰ ਸੋ ਅਮਰੂ ਦੇ ਸਰੀਰ ਵਿੱਚੋਂ ਕੱਢ ਕੇ ਅਸਲੀ ਸਰੀਰ ਵਿੱਚ ਪ੍ਰਵੇਸ਼ ਕਰਾ ਕੇ ਮਛਿੰਦਰ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਲਿਆਇਆ ਸੀ। ਸਤਿਗੁਰਾਂ ਉਪਦੇਸ਼ ਦੇ ਕੇ ਸ਼ਾਂਤੀ ਬਖਸ਼ੀ ਸੀ। ਰਾਮਕਲੀ ਰਾਗ ਵਿੱਚ ਸ਼ਬਦ ਸੁਣ ਮਛਿੰਦਰਾ ਨਾਨਕ ਬੋਲੈ, ਵਸਗਤ ਪੰਚ ਕਰੈ ਨਹਿ ਡੋਲੈ। ਇਉਂ ਵੱਡੇ ਵੱਡੇ ਜਿਹੜੇ ਸਿੱਧ ਹਨ ਉਹ ਵੀ ਇਸਨੇ ਭਰਮਾ ਦਿੱਤੇ, ਐਸੇ ਭਰਮਾਏ ਕਿ ਰਿੱਧੀਆਂ ਸਿੱਧੀਆਂ ਦੇ ਚੱਕਰਾਂ ਵਿੱਚ ਪੈ ਕੇ ਆਪਣੀ ਪੂਜਾ ਔਰ ਮਾਨ ਪ੍ਰਤਿਸ਼ਠਾ ਵਿੱਚ ਹੀ ਲੱਗੇ ਰਹੇ, ਵਾਹਿਗੁਰੂ ਦੀ ਪ੍ਰਾਪਤੀ ਦੀ ਅਗਲਾ ਯਤਨ ਨਾ ਕੀਤਾ। ਇਉਂ ਸਿੱਧ ਵੀ ਭਰਮਾ ਦਿੱਤੇ। ਸਾਧਕ ਸਾਧਨਾ ਸਾਧਨ ਵਾਲੇ ਜੋ ਸਨ, ਲੰਮਾ ਲੰਮਾ ਸਮਾਂ ਸਮਾਧੀਆਂ ਲਗਾਉਣ ਵਾਲੇ, ਨੌਖ ਰਿਖੀ ਵਰਗੇ, ਸਰਿੰਗੀ ਰਿਖੀ ਵਰਗੇ, ਹੋਰ ਐਸੇ ਅਨੇਕਾਂ ਜੋ ਹਨ, ਉਹਨਾਂ ਨੂੰ ਵੀ ਭਰਮਾਇਆ। ਔਰ ਜਖ ਜਿਹੜੇ ਜਕਸ਼ ਕਹੇ ਗਏ ਹਨ, ਸੋ ਸਵਰਗਾਂ ਦੇ ਵਾਸੀ, ਕਿੰਨਰ ਜਿਹੜੇ ਦੇਵਤਿਆਂ ਦੀ ਸਭਾ ਦੇ ਰਾਗੀ ਮੰਨੇ ਜਾਂਦੇ ਹਨ, ਕਿੰਨਰ ਕਿੰਗ ਦਾ ਅਰਥ ਹੈ ਘੋੜਾ, ਨਰ ਦਾ ਅਰਥ ਹੈ ਮਨੁੱਖ। ਇਉਂ ਇਹ ਕਲਪਿਤ ਕੀਤਾ ਹੋਇਆ ਸਰੂਪ ਹੈ ਕਿ ਅੱਧਾ ਸਰੀਰ ਘੋੜੇ ਦਾ ਹੈ, ਅੱਧਾ ਮਨੁੱਖ ਦਾ ਹੈ। ਮੁਸਲਮਾਨ ਮਤ ਵਿੱਚ ਇਉਂ ਕਿਹਾ ਜਾਂਦਾ ਹੈ ਕਿ ਹੇਠਲਾ ਜਿਹੜਾ ਧੜ ਹੈ ਉਹ ਘੋੜੇ ਦਾ ਹੈ ਤੇ ਲੱਕ ਤੋਂ ਉੱਪਰ ਦਾ ਸਰੀਰ ਜੋ ਹੈ ਉਹ ਮਨੁੱਖ ਦਾ ਹੈ। ਇਹ ਮੁਸਲਮਾਨ ਕਿੰਨਰ ਦਾ ਸਰੂਪ ਕਥਨ ਕਰਦੇ ਨੇ। ਹਿੰਦੂ ਮਤ ਅੰਦਰ ਮੰਨਿਆ ਹੈ ਕਿ ਇਉਂ ਗਰਦਨ ਤੱਕ ਤਾਂ ਸਰੂਪ ਜੋ ਹੈ ਉਹ ਮਨੁੱਖ ਦਾ ਹੈ ਤੇ ਮੂੰਹ ਘੋੜੇ ਦਾ ਹੈ। ਸੋ ਇਹ ਵੱਖਰੇ ਵੱਖਰੇ ਸਰੂਪ ਮੰਨੇ ਨੇ। ਮਸਲਨ ਕਿੰਗ ਨਰ, ਕਿੰਗ ਘੋੜਾ ਤੇ ਨਰ ਮਨੁੱਖ, ਐਸੇ ਜਿਹੜੇ ਦੇਵਤਿਆਂ ਦੀ ਸਭਾ ਦੇ ਸੋ ਗੁਣ ਗਾਉਣ ਵਾਲੇ ਸਾ ਜ਼ਿੰਦੇ ਮੰਨੇ ਹਨ ਤੇ ਨਰ ਮਨੁੱਖ ਜੋ ਹਨ। ਰਹੀ ਕੰਠ ਉਰਝਾਏ, ਸਾਰਿਆਂ ਦੇ ਗਲੇ ਲੱਗ ਕੇ ਉਲਝ ਰਹੀ ਹੈ, ਸਾਰਿਆਂ ਨੂੰ ਇਸ ਮੋਹ ਮਾਇਆ ਨੇ ਉਲਝਾ ਛੱਡਿਆ ਹੈ, ਸਾਰੇ ਹੀ ਇਸ ਦੇ ਵਸ ਵਿੱਚ ਹੋਏ ਹੋਏ ਨੇ। ਨਾਨਕ ਅੰਗ ਕੀਆ ਪ੍ਰਭ ਕਰਤੈ। ਸਤਿਗੁਰੂ ਜੀ ਫਰਮਾਉਂਦੇ ਹਨ ਜਗਿਆਸੂ ਮੁਖ ਦੁਆਰਾ ਕਿ ਗੁਰੂ ਕੀ ਸ਼ਰਨ ਵਿੱਚ ਆਉਣ ਕਰਕੇ ਸਾਡਾ ਅੰਗ ਸਾਡਾ ਪੱਖ ਕੀਤਾ ਹੈ ਪ੍ਰਭ ਕਰਤੈ, ਚੇਤਨ ਰੂਪ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਾਡੀ ਰੱਖਿਆ ਕੀਤੀ ਹੈ, ਆਪ ਇਸ ਦੇ ਪ੍ਰਭਾਵ ਤੋਂ ਬਚਾਇਆ ਹੈ। ਉਹ ਮੇਰਾ ਪਰਮੇਸ਼ਰ ਐਸਾ ਸਮਰੱਥ ਹੈ, ਜਾ ਕੇ ਕੋਟ ਐਸੀ ਦਾਸਾਈ। ਇੱਕ ਇਹ ਮਾਇਆ ਰੂਪੀ ਸ਼ਕਤੀ ਤਾਂ ਕੀ, ਇਹੋ ਜਿਹੀਆਂ ਕਰੋੜਾਂ ਸ਼ਕਤੀਆਂ ਜਿਸ ਵਾਹਿਗੁਰੂ ਦੀਆਂ ਦਾਸੀਆਂ ਹਨ, ਜਿਸ ਵਾਹਿਗੁਰੂ ਦੀ ਟਹਿਲ ਕਮਾਉਣ ਵਾਲੀਆਂ ਗੋਲੀਆਂ ਹਨ, ਐਸੀਆਂ ਕਰੋੜਾਂ ਸ਼ਕਤੀਆਂ ਜਿਸ ਪਰਮੇਸ਼ਰ ਦੇ ਦਰ ਤੇ ਦਾਸੀਆਂ ਹੋ ਕੇ ਸੇਵਾਦਾਰਨੀਆਂ ਬਣ ਕੇ ਟਹਿਲ ਕਮਾਉਂਦੀਆਂ ਨੇ, ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਚਾਇਆ ਹੈ। ਪਾਵਨ ਭਾਈ ਲਹਿਣਾ ਜੀ ਨੇ ਸੋ ਦੇਵੀ ਨੂੰ, ਜਿਸ ਦੇਵੀ ਦੀ ਯਾਤਰਾ ਵਾਸਤੇ ਗੁਰੂ ਕੀ ਸ਼ਰਨ ਵਿੱਚ ਜਾਣ ਤੋਂ ਪਹਿਲਾਂ ਕਦੇ ਸੰਗ ਲੈ ਕੇ ਜਾਇਆ ਕਰਦੇ ਸਨ, ਉਹ ਦੇਵੀ ਆਪਣੇ ਸੰਗੀ ਸਾਥੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਦਰ ਤੇ ਝਾੜੂ ਵਿਖਾਉਂਦੀ ਦਿਖਾ ਦਿੱਤੀ, ਝਾੜੂ ਫੇਰਦੀ ਵਿਖਾ ਦਿੱਤੀ ਸੀ। ਕਿਹਾ ਸੀ ਦੇਵੀ ਨੇ ਕਿ ਸਾਰੇ ਸੰਸਾਰ ਦੇ ਲੋਕ ਮੈਥੋਂ ਦਾਤਾਂ ਮੰਗਦੇ ਨੇ, ਪਰ ਮੈਂ ਇਸ ਦਰ ਘਰ ਤੋਂ ਦਾਤਾਂ ਸਦਾ ਮੰਗਦੀ ਹਾਂ। ਇਉਂ ਸਾਰਿਆਂ ਨੂੰ ਨਿਸ਼ਚਾ ਦਵਾਇਆ ਸੀ ਕਿ ਸਤਿਗੁਰੂ ਨਾਨਕ ਦੇਵ ਜੀ ਸਭ ਤੇ ਵੱਡੇ ਹਨ, ਸਭ ਤੋਂ ਸ਼੍ਰੋਮਣੀ ਹਨ। ਸੋ ਜਿਨ੍ਹਾਂ ਦੇ ਦਰ ਤੇ ਇੱਕ ਤਾਂ ਕੀ ਕਰੋੜਾਂ ਐਸੀਆਂ ਲਛਮੀਆਂ, ਕੋਟ ਮਾਇਆ ਜਾ ਕੇ ਸੇਵਕ ਆਏ, ਹਜ਼ੂਰ ਦਾ ਗੁਰਬਾਣੀ ਅੰਦਰ ਹੋਰ ਬਚਨ ਹੈ, ਕਰੋੜਾਂ ਮਾਇਆ ਰੂਪੀ ਸ਼ਕਤੀਆਂ ਜਿਸ ਵਾਹਿਗੁਰੂ ਦੇ ਦਰ ਦੀਆਂ ਸੇਵਕ ਹਨ, ਦਾਸੀਆਂ ਹਨ, ਉਸ ਵਾਹਿਗੁਰੂ ਨੇ ਸਾਡਾ ਪੱਖ ਕੀਤਾ, ਸਾਡਾ ਅੰਗ ਕੀਤਾ, ਸਾਡੀ ਰੱਖਿਆ ਕੀਤੀ ਹੈ, ਔਰ ਇਹਨਾਂ ਦੇ ਇਸ ਮਾਇਆ ਦੇ ਬੁਰੇ ਪ੍ਰਭਾਵਾਂ ਤੋਂ ਕਿਰਪਾ ਕਰਕੇ ਬਚਾ ਲਿਆ ਹੈ। ਦੋਹਾਂ ਸ਼ਬਦਾਂ ਅੰਦਰ ਐਸੀ ਅਕਾਲ ਪੁਰਖ ਵਾਹਿਗੁਰੂ ਦੀ ਸਮਰੱਥਾ ਔਰ ਉਸ ਪਰਮੇਸ਼ਰ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨ ਦੀ ਪ੍ਰੇਰਣਾ ਸਤਿਗੁਰੂ ਗਰੀਬ ਨਿਵਾਜ ਨੇ ਬਖਸ਼ਿਸ਼ ਕੀਤੀ ਹੈ। ਇੱਥੇ 21 ਸ਼ਬਦਾਂ ਦੀ ਕਥਾ ਸੰਪੂਰਨ ਹੋਈ। ਅਗਲੇ ਸ਼ਬਦਾਂ ਦੀ ਕਥਾ ਆਉਣ ਵਾਲੇ ਦੀਵਾਨਾਂ ਵਿੱਚ ਸੰਗਤਾਂ ਸਰਵਣ ਕਰ ਵਾਹੇ ਪ੍ਰਾਪਤ ਕਰਨਗੀਆਂ। ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਸਿੱਧ ਸਾਧਿਕ ਅਰ ਜਖ ਕਿੰਨਰ ਨਰ, ਰਹੀ ਕੰਠ ਉਰਝਾਏ।
ना जन नानक अंग किया प्रभ करत, जाके कोट ऐसी दासा। वाहिगुरु जी
जी का
का
खालसा
खालसा,
वाहिगुरु
वाहिगुरु जी
जी
की
की फतेह।
फतेह।
लड़ी।